ਸਤਿਗੁਰ ਨਮੈ ਸ਼੍ਰੀ ਗੁਰੂ ਦੇਵ ਨਮੈ ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਅਤਿ ਸੁੰਦਰ ਕੁਲੀਨ ਚਤੁਰ ਮੁਖ ਧਿਆਨੀ ਧਨਵੰਤ,
ਅਤਿ ਸੁੰਦਰ ਕੁਲੀਨ ਚਤੁਰ ਮੁਖ ਧਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ, ਅੱਜ ਦੇ ਮਜ਼ਬੂਨ ਨੂੰ, ਕਿ ਕੋਈ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਤ ਦਾ ਭਾਵ ਹੈ ਸੀਮਾ ਤੋਂ ਵੀ ਅਧਿਕ ਅਤੀ ਹੋ ਜਾਣਾ, ਕੀ ਹੋਣਾ ਸੁੰਦਰ, ਸੀਮਾ ਤੋਂ ਵੱਧ ਕੇ ਸੁੰਦਰ ਹੋਣਾ, ਕੁਲੀਨ ਪਵਿੱਤਰਤਾ ਸੀਮਾ ਤੋਂ ਵੀ ਵੱਧ ਕੇ ਪਵਿੱਤਰ ਹੋ ਜਾਣਾ, ਚਤੁਰ ਚਤੁਰਾਈ ਇਸ ਜਗਤ ਦੇ ਵਿੱਚ ਸਾਧਨ ਹੈ, ਚਤੁਰਾਈ ਕਾਰ ਵਿਵਹਾਰ ਦੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ, ਜ਼ਰੂਰਤ ਤੋਂ ਜ਼ਿਆਦਾ ਚਤੁਰ ਹੋ ਜਾਣਾ, ਮੁਖ ਗਿਆਨੀ ਧਨਵੰਤ ਗਿਆਨੀ ਹੋ ਜਾਣਾ, ਸੀਮਾ ਤੋਂ ਅਧਿਕ ਧਨਵੰਤ ਧਨੀ ਹੋ ਜਾਣਾ, ਯਾਨੀ ਕਿ ਇਤਨੇ ਸਾਧਨ ਅਸੀਂ ਪ੍ਰਾਪਤ ਕਰ ਲਈਏ ਸੀਮਾ ਤੋਂ ਵੱਧ, ਯਾਨੀ ਜ਼ਰੂਰਤ ਹੈ ਇੱਕ ਕਾਰ ਦੀ, ਚਾਰ ਕਾਰਾਂ ਸਾਡੇ ਕੋਲ ਮੌਜੂਦ ਹਨ, ਯਾਨੀ ਕਿ ਇਤਨੇ ਸਾਧਨ ਇਤਨੇ ਧਨਵੰਤ ਹੋ ਗਏ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਸਾਰੀਆਂ ਹੀ ਜੀਵਾਤਮਾ ਜਿਹੜੀਆਂ ਇਸ ਅਤਿ ਲਫ਼ਜ਼ ਦੇ ਉੱਪਰ ਪੂਰੀਆਂ ਉਤਰ ਜਾਂਦੀਆਂ ਹਨ, ਕਿਸੇ ਇੱਕ ਜਾਂ ਇਹ ਸਾਰੀ ਪਰਿਭਾਸ਼ਾ ਦੇ ਵਿੱਚ, ਯਾਨੀ ਇੱਕ ਸਾਧਨ ਹੋਵੇ ਜਾਂ ਕਿ ਸੁੰਦਰ ਵੀ ਹੋਵੇ, ਚਤੁਰ ਵੀ ਹੋਵੇ, ਨਿਮਾਣੀ ਵੀ ਹੋਵੇ, ਦੀਨ ਵੀ ਹੋਵੇ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਅਗਰ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਉਸਦੇ ਅੰਦਰ ਕੋਈ ਚਾਹ ਨਹੀਂ, ਕੋਈ ਪ੍ਰੀਤ ਨਹੀਂ, ਤੇ ਇਸ ਜਗਤ ਦੇ ਵਿੱਚ ਉਸਨੂੰ ਮੁਰਦਾ ਕਹਿ ਕਰਕੇ ਜਾਣਿਆ ਜਾਂਦਾ ਹੈ। ਇਹ ਰੂਹਾਨੀਅਤ ਦੀ ਭਾਸ਼ਾ ਹੈ, ਰੂਹਾਨੀਅਤ ਦੇ ਭਾਵ ਦੇ ਵਿੱਚ ਉਸ ਜੀਵਾਤਮਾ ਨੂੰ ਗੁਰੂ ਸਾਹਿਬ ਨਾਨਕ ਜੀ ਉਪਦੇਸ਼ ਕਰਦੇ ਨੇ ਕਿ ਉਹ ਮੁਰਦਾ ਕਹਿ ਕਰਕੇ ਇਸ ਜਗਤ ਦੇ ਵਿੱਚ ਵਿਚਰਨ ਕਰਦੀ ਹੈ ਔਰ ਜੀਵਾਤਮਾ। ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਕਿਸ ਤਰੀਕੇ ਦੇ ਨਾਲ ਇਹ ਪ੍ਰੀਤ ਪੈਦਾ ਕੀਤੀ ਜਾ ਸਕਦੀ ਹੈ, ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਪਰਮਾਤਮਾ ਕੀ ਹੈ ਇਸ ਜਗਤ ਦੇ ਵਿੱਚ, ਔਰ ਕਿਸ ਤਰੀਕੇ ਦੇ ਨਾਲ, ਕਿਸ ਵਿਧੀ ਦੇ ਨਾਲ ਇਸ ਨੂੰ ਮਿਲਣ ਲਈ ਇਹ ਜੀਵਾਤਮਾ ਉਸ ਕਿਰਿਆ ਨੂੰ ਅਪਣਾਏ, ਇਸੀ ਨੂੰ ਗੁਰੂ ਸਾਹਿਬ ਉਪਦੇਸ਼ ਕਹਿ ਕਰਕੇ ਅੱਜ ਦੇ ਇਸ ਮਜ਼ਬੂਨ ਨੂੰ ਸਪਸ਼ਟ ਕਰਦੇ ਨੇ। ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਪਿਛਲੇ ਯੁੱਗਾਂ ਦੇ ਵਿੱਚ ਮਹਿਰਸ਼ੀ ਨਾਰਦ ਜੀ ਨੇ ਇੱਕ ਉਪਦੇਸ਼ ਦਿੱਤਾ ਸੀ ਪਾਂਡੁਕ ਰਿਸ਼ੀ ਨੂੰ, ਉਹ ਕੀ ਉਪਦੇਸ਼ ਸੀ, ਉਹ ਉਪਦੇਸ਼ ਅੱਜ ਵੀ ਲਾਗੂ ਹੁੰਦਾ ਹੈ। ਅਸੀਂ ਵਿਚਾਰ ਕਰਕੇ ਉਸ ਉਪਦੇਸ਼ ਦੇ ਉੱਪਰ ਥੋੜ੍ਹਾ ਜਿਹਾ ਗਹਿਰਾ ਉਤਰੀਏ ਅਤੇ ਸਾਰਾ ਮਜ਼ਬੂਨ ਜਿਹੜਾ ਅੱਜ ਦਾ ਹੈ ਉਹ ਸਪਸ਼ਟ ਹੋ ਜਾਏਗਾ। ਪਾਂਡੁਕ ਰਿਸ਼ੀ ਜਦੋਂ ਤਪ ਕਰਨ ਲੱਗੇ, ਉਹ ਇਤਨੇ ਉਸ ਪਰਮਾਤਮਾ ਦੇ ਵਿੱਚ ਪਿਆਰ ਦੇ ਵਿੱਚ ਲੀਨ ਹੋ ਗਏ ਕਿ ਉਹਨਾਂ ਨੂੰ ਸੰਸਾਰ ਦੀ ਸੋਝੀ ਹੀ ਨਾ ਰਹੀ, ਸੰਸਾਰ ਨੂੰ ਹੀ ਭੁੱਲ ਗਏ। ਉਹਨਾਂ ਦੀ ਐਸੀ ਅਵਸਥਾ ਦੀ ਖਬਰ ਜਦੋਂ ਨਾਰਦ ਜੀ ਨੂੰ ਪਤਾ ਚੱਲੀ, ਉਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇਸ ਭੂ ਲੋਕ ਦੇ ਵਿੱਚ ਅਵਤਾਰ ਲਿਆ। ਉਹਨਾਂ ਨੇ ਜਦੋਂ ਉਹਨਾਂ ਦੇ ਪਾਸ ਪਹੁੰਚੇ ਹਨ, ਉਹਨਾਂ ਦੀ ਅਰਚਨਾ ਕਰਕੇ ਅਖੀਰ ਪਾਂਡੁਕ ਰਿਸ਼ੀ ਜੀ ਨੇ ਇੱਕ ਸਵਾਲ ਰੱਖਿਆ ਹੈ, ਉਹ ਸਵਾਲ ਸਾਡੇ ਸਾਰੇ ਹੀ ਪਰਮਾਰਥੀ ਜੀਵਨਾਂ ਦਾ ਹੈ, ਜਿਹੜੇ ਕਿ ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਪਰ ਭਰਮ ਦੇ ਵਿੱਚ, ਦੁਵਿਧਾ ਦੇ ਵਿੱਚ ਫਸ ਜਾਂਦੇ ਨੇ ਕਿ ਉਸ ਪਰਮਾਤਮਾ ਦੇ ਨਾਲ ਕਿਸ ਤਰੀਕੇ ਦੇ ਨਾਲ ਪਿਆਰ ਪੈਦਾ ਕਰੀਏ, ਕਿਸ ਤਰੀਕੇ ਦੇ ਨਾਲ ਵਿਧੀ, ਕਿਹੜੀ ਵਿਧੀ ਨੂੰ ਅਪਣਾ ਕਰਕੇ ਅਸੀਂ ਉਸ ਤੱਕ ਪਹੁੰਚ ਸਕਦੇ ਹਾਂ। ਤੇ ਪਾਂਡੁਕ ਰਿਸ਼ੀ ਨੇ ਇਹੀ ਸਵਾਲ ਕੀਤਾ ਕਿ ਇਸ ਜਗਤ ਦੇ ਵਿੱਚ ਜਿਤਨੇ ਵੀ ਰਿਸ਼ੀ ਮੁਨੀ ਹੋਏ ਨੇ, ਸਾਰਿਆਂ ਨੇ ਅਲੱਗ ਅਲੱਗ ਰਸਤੇ ਨੂੰ ਅਪਣਾਇਆ ਹੈ। ਕਿਸੇ ਨੇ ਭਗਤੀ ਨੂੰ ਅਪਣਾਇਆ, ਕਿਸੇ ਨੇ ਜਪ ਨੂੰ ਅਪਣਾਇਆ, ਕਿਸੇ ਨੇ ਤਪ ਨੂੰ, ਕਿਸੇ ਨੇ ਸਿਮਰਨ ਨੂੰ, ਕਿਸੇ ਨੇ ਅਸ਼ਟਾਂਗ ਯੋਗ ਨੂੰ ਅਪਣਾਇਆ, ਕਿਸੇ ਨੇ ਸ਼ਾਸਤਰਾਂ ਨੂੰ, ਵੇਦਾਂ ਨੂੰ, ਉਹਨਾਂ ਦੇ ਵਿੱਚ ਦਿੱਤੇ ਗਏ ਉਪਦੇਸ਼ਾਂ ਨੂੰ, ਯਾਨੀ ਕਿ ਹਰ ਰਿਸ਼ੀ ਮੁਨੀ ਨੇ, ਹਰ ਜੀਵਾਤਮਾ ਨੇ ਜਿਹੜੀ ਉਸ ਪਰਮਾਤਮਾ ਨੂੰ ਮਿਲਣ ਲਈ ਉਦਮਸ਼ੀਲ ਸੀ, ਉਸਨੇ ਕਿਸੇ ਨਾ ਕਿਸੇ ਰਸਤੇ ਨੂੰ ਅਪਣਾਇਆ ਔਰ ਆਪਣੇ ਅਪਣਾਏ ਗਏ ਰਸਤੇ ਨੂੰ ਹੀ ਉੱਤਮ ਕਹਿੰਦੀ ਹੈ। ਸੋ ਇੱਕ ਦੁਵਿਧਾ ਮੇਰੇ ਮਨ ਦੇ ਵਿੱਚ ਉਤਪੰਨ ਹੋਈ ਹੈ ਕਿ ਮੈਂ ਕਿਸ ਰਸਤੇ ਨੂੰ ਅਪਣਾਵਾਂ, ਕਿਸ ਨੂੰ ਸ੍ਰੇਸ਼ਟ ਸਮਝਾਂ, ਤਾਂ ਕਿ ਜਗਤ ਵਾਸਤੇ ਵੀ ਇੱਕ ਉਦਾਹਰਣ ਬਣ ਕਰਕੇ ਇਹ ਪ੍ਰਗਟ ਕੀਤਾ ਜਾ ਸਕੇ। ਸੋ ਨਾਰਦ ਜੀ ਬੜੇ ਪ੍ਰਸੰਨ ਹੋਏ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੂੰ ਸਵਾਲ ਕੀਤਾ ਹੈ, ਇਹ ਸਵਾਲ ਪੂਰੇ ਜਗਤ ਦੇ ਉਦਾਰ ਵਾਸਤੇ ਹੈ। ਤੋ ਇਹੀ ਸਵਾਲ ਜਿਹੜਾ ਸੀ, ਇਹ ਦੁਵਿਧਾ ਜਿਹੜੀ ਸੀ ਮੇਰੇ ਅੰਤਰ ਦੇ ਵਿੱਚ ਵੀ ਪੈਦਾ ਹੋਈ, ਔਰ ਇਸੀ ਸਵਾਲ ਨੂੰ ਲੈ ਕਰਕੇ ਇਸ ਦੁਵਿਧਾ ਤੋਂ ਨਿਕਲਣ ਵਾਸਤੇ ਮੈਂ ਲੋਕਪਾਲ ਬ੍ਰਹਮਾ ਜੀ ਕੋਲ ਗਿਆ ਸਾਂ। ਉਸ ਵਕਤ ਬ੍ਰਹਮਾ ਜੀ ਨੇ ਜੋ ਉਪਦੇਸ਼ ਮੈਨੂੰ ਦਿੱਤਾ ਸੀ, ਉਹ ਉਪਦੇਸ਼ ਜਿਹੜਾ ਹੈ ਜੋ ਦਾ ਤਿਉਹ ਮੈਂ ਤੈਨੂੰ ਸੁਣਾ ਦਿੰਦਾ ਹਾਂ। ਬ੍ਰਹਮਾ ਜੀ ਨੇ ਉਸ ਵਕਤ ਕੀ ਉਪਦੇਸ਼ ਦਿੱਤਾ ਸੀਗਾ ਨਾਰਦ ਜੀ ਨੂੰ, ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਵਿਸ਼ਾਲ ਨਗਰ ਹੈ, ਬਹੁਤ ਸਾਰੀਆਂ ਸੜਕਾਂ ਨੇ, ਉਹ ਸਾਰੀਆਂ ਸੜਕਾਂ ਕਿੱਥੇ ਜਾ ਕਰਕੇ ਖਤਮ ਹੁੰਦੀਆਂ ਨੇ, ਉਸ ਵਿਸ਼ਾਲ ਨਗਰ ਦੇ ਵਿੱਚ ਜਾ ਕਰਕੇ ਖਤਮ ਹੋ ਜਾਂਦੀਆਂ ਨੇ। ਯਾਨੀ ਕਿ ਅਗਰ ਕੋਈ ਜੀਵਾਤਮਾ ਉਸ ਨਗਰ ਤੱਕ ਪਹੁੰਚਣਾ ਚਾਹੁੰਦੀ ਹੈ ਤੇ ਕਿਸੇ ਵੀ ਸੜਕ ਨੂੰ ਉਹ ਇਸਤੇਮਾਲ ਕਰ ਸਕਦੀ ਹੈ, ਯਾਨੀ ਕਿ ਉਸ ਰਸਤੇ ਦੇ ਉੱਪਰ ਚੱਲ ਕਰਕੇ ਰਸਤਾ ਖਤਮ ਕਿੱਥੇ ਹੋਏਗਾ ਉਸ ਵਿਸ਼ਾਲ ਨਗਰ ਦੇ ਵਿੱਚ। ਉਸੇ ਤਰੀਕੇ ਦੇ ਨਾਲ ਸਾਰੀਆਂ ਹੀ ਨਦੀਆਂ ਜਿਹੜੀਆਂ ਨੇ ਕਿੱਥੇ ਜਾ ਕਰਕੇ ਖਤਮ ਹੁੰਦੀਆਂ ਨੇ, ਉਸ ਵਿਸ਼ਾਲ ਸਮੁੰਦਰ ਦੇ ਵਿੱਚ। ਜਦੋਂ ਉਸ ਦੇ ਵਿੱਚ ਖਤਮ ਹੋ ਜਾਂਦੀਆਂ ਨੇ, ਲੀਨ ਹੋ ਜਾਂਦੀਆਂ ਨੇ, ਫਿਰ ਉਹ ਉਸੇ ਦਾ ਹੀ ਰੂਪ ਹੋ ਜਾਂਦੀਆਂ ਨੇ, ਉਸ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਉਸੇ ਤਰੀਕੇ ਦੇ ਨਾਲ ਅਸੀਂ ਸਾਰੇ ਇੱਕ ਬਹੁਤ ਵੱਡੇ ਭਰਮ ਦੇ ਵਿੱਚ ਫਸੇ ਹੋਏ ਹਾਂ ਕਿ ਜਿਸ ਵੀ ਮਤ ਜਾਂ ਧਰਮ ਨੂੰ ਅਸੀਂ ਅਪਣਾ ਰੱਖਿਆ ਨਾ, ਉਸ ਦੇ ਵਿੱਚ ਜਿਹੜੀ ਕਿਰਿਆ ਸਾਨੂੰ ਉਪਦੇਸ਼ ਕੀਤੀ ਗਈ ਹੈ ਜਾਂ ਕਹੀ ਗਈ ਹੈ, ਕਿਉਂ ਕੋਈ ਨਾ ਕੋਈ ਈਸਟ ਸਾਡਾ ਅਪਣਾ ਰੱਖਿਆ, ਯਾਨੀ ਕਿ ਕਿਸੇ ਨਾ ਕਿਸੇ ਸੰਤ ਮਹਾਤਮਾ ਨੂੰ ਜਾਂ ਕਿਸੇ ਦੀ ਸ਼ਰਨ ਅਸੀਂ ਲਈ ਹੈ, ਉਹਨਾਂ ਦੇ ਉਪਦੇਸ਼ਾਂ ਨੂੰ ਮੰਨਦੇ ਹਾਂ। ਸੋ ਉਹਨਾਂ ਨੇ ਜਿਸ ਸੜਕ ਦਾ ਰਸਤਾ ਸਾਨੂੰ ਦੱਸਿਆ, ਜਿਹੜੀ ਕਿਰਿਆ ਅਪਣਾਉਣ ਵਾਸਤੇ ਉਪਦੇਸ਼ ਕੀਤਾ ਆਪਣੇ ਸਮੇਂ ਕਾਲ ਦੇ ਵਿੱਚ ਜਾਂ ਚੱਲ ਰਹੇ ਸਮੇਂ ਕਾਲ ਦੇ ਵਿੱਚ, ਅਸੀਂ ਉਸੀ ਨੂੰ ਹੀ ਉੱਤਮ ਜਾਂ ਪੂਰਨ ਸਮਝਦੇ ਹਾਂ, ਹੋਰ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਬਾਕੀ ਸਭ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ। ਤੋ ਇਸ ਤਰੀਕੇ ਦੇ ਨਾਲ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਦਾ ਕਰ ਰਹੇ, ਪ੍ਰਮਾਤਮਾ ਦੀ ਦਿੱਤੀ ਦਾਤ ਦੀ ਵੰਡੀਆਂ ਪੈਦਾ ਕਰ ਰਹੇ ਹਾਂ। ਇਹ ਧਰਮ ਔਰ ਮਤ ਦੀਆਂ ਦੀਵਾਰਾਂ ਖੜੀਆਂ ਕਰਕੇ ਅਸੀਂ ਇੱਕ ਦੂਸਰੇ ਦੀਆਂ ਗਰਦਨਾਂ ਕੱਟਣ ਲੱਗੇ ਹਾਂ। ਕਿਆ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਨਾਲ ਪ੍ਰੀਤ ਹੋ ਸਕਦੀ ਹੈ ਜਾਂ ਪ੍ਰਮਾਤਮਾ ਮਿਲ ਸਕਦਾ ਹੈ? ਸੋ ਜਿਤਨੇ ਵੀ ਸੰਤ ਮਹਾਤਮਾ ਆਏ ਨੇ, ਉਹਨਾਂ ਨੇ ਸਮੇਂ ਕਾਲ ਅਨੁਸਾਰ ਕੋਈ ਨਾ ਕੋਈ ਕਿਰਿਆ ਜਿਹੜੀ ਕਿ ਜੀਵਾਤਮਾ ਵਾਸਤੇ ਉੱਤਮ ਸੀ, ਉਸੀ ਨੂੰ ਹੀ ਪ੍ਰਗਟ ਕੀਤਾ। ਸੋ ਉਹੀ ਉਪਦੇਸ਼ ਜੋ ਹੈ ਬ੍ਰਹਮਾ ਜੀ ਨੇ ਦਿੱਤਾ, ਇਹ ਸਾਰੀਆਂ ਹੀ ਸੜਕਾਂ ਯਾਨੀ ਕਿ ਜਿਤਨੇ ਵੀ ਕਰਮ ਕਾਂਡ ਨੇ ਇਸ ਜਗਤ ਦੇ ਵਿੱਚ ਪ੍ਰਚਲਿਤ ਨੇ, ਚਾਹੇ ਉਹ ਤਪ ਹੈ, ਚਾਹੇ ਜਪ ਹੈ, ਚਾਹੇ ਸਿਮਰਨ ਹੈ, ਚਾਹੇ ਯੱਗ ਹੈ, ਚਾਹੇ ਅਸ਼ਟਾਂਗ ਯੋਗ ਹੈ, ਚਾਹੇ ਕੋਈ ਸਿਮਰਨ ਦੀ ਗੱਲ ਕਰ ਲੇ, ਚਾਹੇ ਕੋਈ ਐਸੀ ਵਿਧੀ ਅਪਣਾ ਲਵੇ ਜਿਹੜੀ ਵੀ ਉਹਦੇ ਈਸ਼ਟ ਨੇ ਦਿੱਤੀ ਹੈ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਹੀ ਲਫ਼ਜ਼ਾਂ ਦੇ ਨਾਲ ਕੋਈ ਫਰਕ ਹੈ। ਤੁਸੀਂ ਸਤਨਾਮ ਇੱਕ ਲਫ਼ਜ਼ ਹੈ, ਉਸ ਪਰਮਾਤਮਾ ਦਾ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਨਾਮ ਰੱਖ ਦਿੱਤਾ, ਤੇ ਕਿਆ ਉਹ ਨਾਮ ਹੋ ਗਿਆ ਜਾਂ ਪਰਮਾਤਮਾ ਦਾ ਗੁਣ ਹੋ ਗਿਆ? ਉਹ ਲਫ਼ਜ਼ ਹੈ, ਲਫ਼ਜ਼ ਹੀ ਰਹੇਗਾ, ਔਰ ਲਫ਼ਜ਼ ਜੀਵਾਤਮਾ ਨੂੰ ਪਾਰ ਨਹੀਂ ਲਿਜਾ ਸਕਦਾ। ਇਹ ਵਿਚਾਰ ਕਰਨ ਵਾਲੀ ਗੱਲ ਹੈ, ਯਾਨੀ ਕਿ ਜਿਤਨੇ ਵੀ ਕਰਮ ਦਿੱਤੇ ਗਏ, ਜਿਤਨੇ ਵੀ ਰਸਤੇ ਦਿੱਤੇ ਗਏ, ਇਹ ਸਾਰੇ ਪਰਮਾਤਮਾ ਦੇ ਨਾਲ ਪ੍ਰੀਤ ਪੈਦਾ ਕਰਨ ਵਾਸਤੇ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਦਿੱਤੇ ਗਏ ਸਨ, ਔਰ ਅਸੀਂ ਇਹਨਾਂ ਰਸਤਿਆਂ ਦੇ ਵਿੱਚ ਹੀ ਫਸੇ ਰਹਿ ਗਏ, ਯਾਨੀ ਕਿ ਰਸਤੇ ਤੇ ਖੜੇ ਹਾਂ, ਚੱਲੇ ਨਹੀਂ। ਅਗਰ ਰਸਤੇ ਤੇ ਚੱਲੇ ਹੁੰਦੇ ਤੇ ਅਸੀਂ ਜ਼ਰੂਰ ਪਹੁੰਚ ਗਏ ਹੁੰਦੇ। ਹੁਣ ਰਸਤੇ ਤੇ ਚਲਾਉਣ ਵਾਸਤੇ ਕਿਸ ਦੀ ਜ਼ਰੂਰਤ ਹੈ? ਇੱਕ ਰਸਤੇ ਦੇ ਗਿਆਨ ਕਰਨ ਵਾਲੇ ਗਿਆਨੀ ਦੀ ਜ਼ਰੂਰਤ ਹੈ, ਬ੍ਰਹਮ ਗਿਆਨੀ ਦੀ। ਅਗਰ ਬ੍ਰਹਮ ਤੱਕ ਪਹੁੰਚਣਾ ਚਾਹੁੰਦੇ ਹਾਂ ਤਾਂ ਬ੍ਰਹਮ ਗਿਆਨੀ ਦੀ ਲੋੜ ਹੈ। ਅਗਰ ਕਸ਼ਮੀਰ ਦੀ ਸੈਰ ਕਰਨਾ ਚਾਹੁੰਦੇ ਹਾਂ ਤਾਂ ਕਸ਼ਮੀਰ ਦਾ ਇੱਕ ਗਾਈਡ ਚਾਹੀਦਾ। ਅਗਰ ਇਸੇ ਤਰੀਕੇ ਦੇ ਨਾਲ ਕਿਸੇ ਵਿਦੇਸ਼ੀ ਮੁਲਕ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਉਸ ਵਿਦੇਸ਼ੀ ਮੁਲਕ ਦਾ ਇੱਕ ਗਾਈਡ ਚਾਹੀਦਾ, ਯਾਨੀ ਕਿ ਉਸ ਰਸਤੇ ਦਾ ਵਾਕਫ ਚਾਹੀਦਾ ਜਿਹੜਾ ਉਸ ਰਸਤੇ ਤੇ ਸਾਨੂੰ ਚਲਾ ਸਕੇ, ਰਸਤੇ ਚ ਆਈਆਂ ਵਿਪਦਾ ਤੋਂ ਦੂਰ ਕਰ ਸਕੇ। ਯਾਨੀ ਕਿ ਰਸਤੇ ਦੇ ਵਿੱਚ, ਸੜਕ ਦੇ ਵਿੱਚ ਅਗਰ ਬਹੁਤ ਸਾਰੇ ਖੱਡੇ ਹੋਣਗੇ ਤਾਂ ਉਹਨਾਂ ਖੱਡਿਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਨਿਕਲ ਕਰਕੇ ਉਸ ਮੰਜ਼ਿਲ ਤੇ ਉਸ ਨਗਰ ਤੱਕ, ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ, ਇਹ ਉਹ ਗਾਈਡ ਹੀ ਸਾਨੂੰ ਦੱਸ ਸਕਦਾ। ਤੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਉਸ ਗਾਈਡ ਦੇ ਬਿਨਾਂ ਅਸੀਂ ਇਸ ਰਸਤੇ ਤੇ ਚੱਲ ਨਹੀਂ ਸਕਦੇ। ਹੁਣ ਅਸੀਂ ਗਾਈਡ ਕਿਸ ਨੂੰ ਬਣਾਇਆ ਹੈ? ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ, ਗੁਰੂ ਤੇ ਅਸੀਂ ਬਣਾ ਰੱਖਿਆ, ਗਾਈਡ ਤੇ ਅਸੀਂ ਲੈ ਰੱਖਿਆ, ਪਰ ਅਧੂਰਾ ਗਾਈਡ, ਅੰਧਾ ਗਾਈਡ, ਅਧੂਰਾ ਗਾਈਡ ਕਿਸ ਤਰੀਕੇ ਦੇ ਨਾਲ ਇਸ ਭਵਸਾਗਰ ਤੋਂ ਪਾਰ ਲਿਜਾ ਸਕਦਾ ਹੈ? ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਤਨੇ ਵੀ ਕਰਮ ਕਾਂਡ ਪਿਛਲੇ ਯੁਗਾਂ ਜਾਂ ਪ੍ਰਚਲਿਤ ਯੁਗ ਦੇ ਵਿੱਚ ਚੱਲ ਰਹੇ ਨੇ, ਇਹ ਸਾਰੇ ਦੇ ਸਾਰੇ ਪਰਮਾਤਮਾ ਤੇ ਮਿਲਣ ਦੀਆਂ ਉਹ ਸੜਕਾਂ ਨੇ। ਹੁਣ ਇਹਨਾਂ ਦੇ ਅੰਦਰ ਆਧਾਰ ਕੀ ਹੈ, ਉਸ ਆਧਾਰ ਨੂੰ ਅਸੀਂ ਜਾਣ ਨਹੀਂ ਸਕੇ। ਹੁਣ ਆਧਾਰ ਕਿਸਨੇ ਦੇਣਾ ਸੀਗਾ? ਪੂਰਨ ਸਤਿਗੁਰੂ ਨੇ, ਪੂਰਨ ਗੁਰੂ ਨੇ, ਪੂਰਨ ਗਾਈਡ ਨੇ ਦੇਣਾ ਸੀਗਾ, ਉਸ ਗਿਆਨੀ ਨੇ ਦੇਣਾ ਸੀ, ਉਸ ਬ੍ਰਹਮ ਦੇ ਗਿਆਨ ਨੂੰ ਜਾਣਨ ਵਾਲੇ, ਬ੍ਰਹਮ ਤੱਕ ਪਹੁੰਚਣ ਵਾਲੀ ਉਸ ਹਸਤੀ ਨੇ ਦੇਣਾ ਸੀ ਜਿਸ ਜਗ੍ਹਾ ਅਸੀਂ ਪਹੁੰਚਣਾ ਚਾਹੁੰਦੇ ਹਾਂ। ਹੁਣ ਜਿਹੜਾ ਸਾਡਾ ਗਾਈਡ ਹੀ ਅਗਰ ਅਧੂਰਾ ਹੈ ਤੇ ਅਸੀਂ ਉਸ ਰਸਤੇ ਤੋਂ ਵਾਕਿਫ ਕਿਸ ਤਰ੍ਹਾਂ ਹੋ ਸਕਾਂਗੇ? ਯਾਨੀ ਕਿ ਅਸੀਂ ਗਾਈਡ ਕਿਸ ਨੂੰ ਬਣਾਇਆ? ਮਨ ਨੂੰ। ਇਹ ਮਨ ਨੇ ਕਿਸ ਨੂੰ ਗਾਈਡ ਬਣਾਇਆ? ਇਸ ਜਗਤ ਦੇ ਵਿੱਚ ਵੀ ਉਸਨੇ ਕਈ ਗਾਈਡਾਂ ਨੂੰ ਬਣਾ ਰੱਖਿਆ। ਯਾਨੀ ਕਿ ਮੰਦਰ, ਗੁਰਦੁਆਰੇ, ਮਸਜਿਦ ਜਗ੍ਹਾ ਜਾ ਕਰਕੇ ਅਸੀਂ ਦੇਖਦੇ ਹਾਂ ਭਾਈਆਂ ਨੂੰ, ਪੰਡਤਾਂ ਨੂੰ, ਮੌਲਵੀਆਂ ਨੂੰ, ਇਹਨਾਂ ਨੂੰ ਅਸੀਂ ਆਪਣਾ ਗੁਰੂ ਬਣਾ ਰੱਖਿਆ। ਹੁਣ ਵਿਚਾਰ ਕਰਕੇ ਦੇਖੋ, ਇਹ ਸਾਰੇ ਜਿਤਨੇ ਵੀ ਮੌਜੂਦ ਨੇ, ਸਭ ਦੀ ਗੱਲ ਨਹੀਂ ਕੀਤੀ ਜਾ ਸਕਦੀ। ਕੋਈ ਇੱਕ ਅੱਧਾ ਵਿਰਲਾ ਹੋ ਸਕਦਾ ਜਿਹੜਾ ਬ੍ਰਹਮ ਤੱਕ ਪਹੁੰਚਿਆ, ਇਸ ਰਸਤੇ ਚੋਂ ਵਾਕਫ ਹੋਇਆ, ਇੱਕ ਅੱਧੇ ਗੱਲ ਨੂੰ ਛੱਡ ਕੇ। ਬਾਕੀ ਜਿਤਨੇ ਵੀ ਇਸ ਜਗਤ ਦੇ ਵਿੱਚ ਇਨ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਦੇਖ ਰਹੇ ਹਾਂ ਨਾ, ਇਹ ਸਾਰੇ ਦੇ ਸਾਰੇ ਅਧੂਰੇ ਨੇ, ਸਾਰੇ ਦੇ ਸਾਰੇ ਅੰਧੇ ਨੇ। ਇਹ ਅੰਧੇ ਸਾਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਕਰਮ ਕਾਂਡਾਂ ਦੇ ਉੱਪਰ ਚਲਾ ਕਰਕੇ ਉਸ ਰਸਤੇ ਤੱਕ ਪਹੁੰਚਾ ਸਕਦੇ ਨੇ ਜਿਸ ਜਗ੍ਹਾ ਪਰਮਾਤਮਾ ਮੌਜੂਦ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਅਸੀਂ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਔਰ ਅੰਦਰ ਦੀ ਜਿਹੜੀ ਗੱਲ ਸੀ ਉਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਤੇ ਸਾਨੂੰ ਕਿਸ ਤਰੀਕੇ ਨਾਲ ਦੱਸਣਗੇ? ਔਰ ਅਗਰ ਉਹਨਾਂ ਨੂੰ ਇਸ ਦਾ ਗਿਆਨ ਹੈ ਵੀ, ਇਹ ਪਤਾ ਵੀ ਹੈ, ਤੇ ਉਹ ਉਪਦੇਸ਼ ਨਹੀਂ ਕਰਦੇ ਕਿਉਂ? ਅਗਰ ਉਹ ਉਪਦੇਸ਼ ਕਰਨਗੇ ਤੇ ਸੁਣਨ ਵਾਲਾ ਕਹਿ ਸਕਦਾ ਵੀ ਤੂੰ ਇਸ ਉਪਦੇਸ਼ ਦੇ ਉੱਪਰ ਕਿਉਂ ਨਹੀਂ ਚੱਲਦਾ, ਸਾਨੂੰ ਜੇ ਉਪਦੇਸ਼ ਕਰ ਰਿਹਾ ਤੇ ਆਪਣੇ ਆਪ ਹੀ ਸਾਰਾ ਮਜ਼ਮੂਨ ਜਿਹੜਾ ਖਤਮ ਹੋ ਜਾਏਗਾ, ਜਿਹੜੀ ਰੋਜੀ ਰੋਟੀ ਦਾ ਸਾਧਨ ਉਹਨਾਂ ਨੇ ਬਣਾ ਰੱਖਿਆ ਉਹ ਖਤਮ ਹੋ ਜਾਏਗਾ। ਤੋ ਇਸੀ ਕਰਕੇ ਉਹ ਜੋ ਅੰਦਰ ਦੀ ਗੱਲ ਸੀ, ਅੰਦਰ ਦਾ ਤੱਤ ਸੀ ਇਹਨਾਂ ਸਾਰੇ ਕਰਮਾਂ ਦੇ ਵਿੱਚ, ਚਾਹੇ ਕੋਈ ਜੱਗ ਹੈ, ਚਾਹੇ ਤਪ ਹੈ, ਚਾਹੇ ਕੋਈ ਯੋਗ ਹੈ, ਇਹਨਾਂ ਦੀ ਨਿੰਦਿਆ ਕਰਨ ਦੇ ਨਾਲ ਅਸੀਂ ਪਾਰ ਨਹੀਂ ਜਾ ਸਕਦੇ। ਇਸ ਦੇ ਮਜ਼ਮੂਨ ਨੂੰ ਸਮਝ ਕੇ ਜ਼ਰੂਰ ਅਸੀਂ ਫੈਸਲਾ ਕਰ ਸਕਦੇ ਹਾਂ। ਅਸੀਂ 2-4 ਰੁਪਏ ਦੀ ਕੋਈ ਚੀਜ਼ ਲੈਣੀ ਹੋਏ, 4 ਦੁਕਾਨਾਂ ਤੇ ਫਿਰਦੇ ਹਾਂ, ਨਾਪ ਤੋਲ ਕਰਦੇ ਹਾਂ, ਔਰ ਜਿਹੜੀ ਉੱਤਮ ਹੁੰਦੀ ਹੈ ਔਰ ਸਸਤੀ ਲੱਗਦੀ ਹੈ ਉੱਥੇ ਹੀ ਜਾ ਕਰਕੇ ਅਸੀਂ ਪਰਚੇਜ਼ ਕਰਦੇ ਹਾਂ। ਇਸ ਜਗ੍ਹਾ ਸਾਡੀ ਚਤੁਰਾਈ ਕੰਮ ਕਰ ਜਾਂਦੀ ਹੈ, ਪਰ ਪਰਮਾਤਮਾ ਨੂੰ ਮਿਲਣ ਵਾਸਤੇ ਸਾਡੀ ਚਤੁਰਾਈ ਕੰਮ ਨਹੀਂ ਕਰਦੀ। ਕਿਉਂ? ਅਸੀਂ ਮਨ ਨੂੰ ਗੁਰੂ ਬਣਾ ਰੱਖਿਆ ਔਰ ਮਨ ਇੱਕ ਵਿਰੋਧੀ ਤਾਕਤ ਹੈ, ਉਹ ਪਰਮਾਤਮਾ ਨੂੰ ਮਿਲਣ ਦੇਗਾ ਹੀ ਨਹੀਂ ਕਦੀ। ਕਿਉਂ? ਕਿਉਂਕਿ ਉਹ ਆਪਣੇ ਪਿਤਾ ਯਾਨੀ ਕਿ ਬ੍ਰਹਮ ਕਾਲ, ਜੋ ਕਿ ਅਕਾਲ ਪੁਰਖ ਦੀ ਇੱਕ ਨਕਲ ਮਾਤਰ ਹੈ, ਉਸ ਤੋਂ ਕੋਲੋਂ ਤਾਕਤ ਲੈ ਕਰਕੇ ਇਸ ਸੰਸਾਰ ਦਾ ਕਾਰ ਵਿਵਹਾਰ ਚਲਾ ਰਿਹਾ। ਤਿੰਨਾਂ ਲੋਕਾਂ ਦੀ ਜਿਤਨੀ ਵੀ ਸੱਤਾ ਹੈ ਇਸ ਕਾਲ ਦੇ ਅਧੀਨ ਹੈ, ਔਰ ਕਾਲ ਦਾ ਹੀ ਇੱਕ ਅੰਸ਼ ਯਾਨੀ ਕਿ ਉਸ ਦੀ ਇੱਕ ਕਲਾ ਹੈ। ਇਹ ਕਾਲ 16 ਕਲਾ ਪਰਿਪੂਰਨ ਹੈ, ਉਸ ਦੀ ਇੱਕ ਕਲਾ ਹੈ ਮਨ। ਇਸ ਮਨ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ, ਔਰ ਅਗਰ ਕੋਈ ਜਿੱਤਿਆ ਤੇ ਉਹ ਭਵ ਸਾਗਰ ਤੋਂ ਪਾਰ ਚਲਾ ਗਿਆ। ਸੰਤਾਂ ਨੇ ਸਪਸ਼ਟ ਕਿਹਾ, ਮਨ ਜੀਤੇ ਜਗ ਜੀਤ। ਜਿਸ ਨੇ ਅਗਰ ਪਰਮਾਤਮਾ ਨੂੰ ਮਿਲਣਾ, ਉਹ ਸੜਕ ਤੇ ਚੱਲਣਾ ਚਾਹੁੰਦਾ ਤੇ ਮਨ ਨੂੰ ਜਿੱਤ ਲੈ। ਇਹ ਹੀ ਜਿਤਨੇ ਵੀ ਕਰਮ ਕਾਂਡ ਮੌਜੂਦ ਨੇ ਪਿਛਲੇ ਯੁਗਾਂ ਸਨ ਜਾਂ ਪ੍ਰਚਲਿਤ ਯੁਗ ਦੇ ਵਿੱਚ, ਸਭ ਦੇ ਅੰਦਰ ਇੱਕੋ ਹੀ ਭਾਵ ਹੈ, ਇੱਕੋ ਹੀ ਤੱਤ ਨਿਕਲਦਾ ਹੈ ਕਿ ਮਨ ਨੂੰ ਇੰਦਰੀ ਦੀ ਦਾਸਤਾ ਤੋਂ ਮੁਕਤ ਕਰਾਉਣਾ। ਯਾਨੀ ਕਿ ਅਗਰ ਕੋਈ ਯੱਗ ਵੀ ਕਰਦਾ ਇਸ ਪ੍ਰਚਲਿਤ ਯੁੱਗ ਦੇ, ਕਲਯੁੱਗ ਦੇ ਵਿੱਚ ਵੀ ਅਗਰ ਯੱਗ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਤੇ ਸਾਧ ਸੰਗਤ ਜੀ ਉਸ ਨੂੰ ਸੰਯਮ ਦੇ ਵਿੱਚ ਆਉਣਾ ਪਏਗਾ, ਯਾਨੀ ਕਿ ਜਿਤੇਂਦਰੀ ਹੋਣਾ ਪਏਗਾ। ਅਗਰ ਤਪ ਕਰਨਾ ਚਾਹੁੰਦਾ, ਅਸ਼ਟਾਂਗ ਯੋਗ ਕਰਨਾ ਚਾਹੁੰਦਾ ਤੇ ਉਸ ਨੂੰ ਵੀ ਜਿਤੇਂਦਰੀ ਹੋਣਾ ਪਏਗਾ, ਔਰ ਅਗਰ ਸਿਮਰਨ ਕਰਨਾ ਚਾਹੁੰਦਾ ਪ੍ਰਚਲਿਤ ਯੁੱਗ ਵਿੱਚ ਜੋ ਸੰਤ ਸਤਿਗੁਰੂ ਦੇ ਰਹੇ ਨੇ ਤੇ ਉਹਦੇ ਚ ਵੀ ਜਿਤੇਂਦਰੀ ਹੋਣਾ ਪਏਗਾ। ਯਾਨੀ ਕਿ ਜਿਸ ਨੇ ਇਸ ਕਿਰਿਆ ਨੂੰ ਅਪਣਾ ਲਿਆ, ਕਿਰਿਆ ਕਿਹੜੀ ਹੈ? ਸੰਯਮ। ਸੰਯਮ ਦੇ ਵਿੱਚ ਸਾਡੀ ਜ਼ਬਾਨ ਦਾ ਗੁਰੂ ਸਾਹਿਬ ਉਦੇਸ਼ ਕਰ ਰਹੇ ਨੇ, ਇੱਕ ਜ਼ਬਾਨ ਇੱਕ ਇੰਦਰੀ ਹੈ, ਇੱਕ ਇੰਦਰੀ ਦਾ ਕੋਈ ਸੰਯਮ ਹੈ? ਸਾਡੇ ਅੰਦਰ ਕੋਈ ਸੰਯਮ ਨਹੀਂ ਹੈ। ਵਿਚਾਰ ਕਰਕੇ ਦੇਖੋ, ਅਸੀਂ ਬੋਲਣ ਲੱਗਦੇ ਹਾਂ ਤੇ ਬੋਲੀ ਜਾਂਦੇ ਹਾਂ, ਇਤਨਾ ਗੁੱਸਾ ਆ ਜਾਂਦਾ ਹੈ ਕਿ ਮੁਲਕ ਦੇ ਮੁਲਕ ਲਾਸ਼ਾਂ ਦੇ ਢੇਰ ਬਣਾ ਦਿੰਦੇ ਹਾਂ। ਇਹ ਸਿਰਫ ਬੋਲਣ ਦਾ ਸੰਯਮ ਨਾ ਹੋਣ ਕਰਕੇ ਹੀ ਹੈ। ਐਟਮ ਬੰਬ ਕਿਸ ਨੇ ਬਣਾਇਆ? ਇਨਸਾਨ ਨੇ। ਇਨਸਾਨ ਨੇ ਬਣਾ ਕਰਕੇ, ਇਨਸਾਨ ਨੇ ਹੀ ਹੁਕਮ ਦਿੱਤਾ ਉਸ ਨੂੰ ਸੁੱਟਣ ਵਾਸਤੇ। ਕਿਸ ਦੇ ਉੱਤੇ ਸੁੱਟਿਆ? ਇਨਸਾਨਾਂ ਦੇ ਉੱਪਰ। ਅੱਜ ਐਸੀ ਭਿਆਨਕ ਸ਼ਕਲ ਲੈ ਕਰਕੇ ਇਨਸਾਨ ਪੈਦਾ ਹੋ ਰਹੇ ਨੇ ਕਿ ਅਗਰ ਕੋਈ ਸਾਨੂੰ ਦੱਸਦਾ ਵੀ ਹੈ ਤੇ ਰੂਹ ਕੰਬਣ ਲੱਗ ਜਾਂਦੀ ਹੈ ਕਿ ਕਿਆ ਐਸਾ ਅਸਰ ਹੋਇਆ। ਤੇ ਇਹ ਸਾਰਾ ਕਦੋਂ ਹੋਇਆ? ਜਦੋਂ ਇਹ ਜ਼ਬਾਨ ਦਾ ਸੰਯਮ ਜਿਹੜਾ ਸੀਗਾ ਖਤਮ ਹੋ ਗਿਆ, ਸੀਮਾ ਦੇ ਵਿੱਚ ਨਹੀਂ ਰਿਹਾ। ਯਾਨੀ ਕਿ ਕ੍ਰੋਧ ਆ ਗਿਆ, ਔਰ ਕ੍ਰੋਧ ਦਾ ਨਤੀਜਾ ਕੀ ਨਿਕਲਿਆ? ਮੁਲਕ ਦੇ ਮੁਲਕ ਲਾਸ਼ਾਂ ਦੇ ਢੇਰ ਹੋ ਗਏ, ਨਦੀਆਂ ਖੂਨ ਦੀਆਂ ਬਣ ਗਈਆਂ, ਖੂਨ ਦੀਆਂ ਨਦੀਆਂ ਟਹਿ ਰਹੀਆਂ ਨੇ। ਹਰ ਮੰਦਰ ਇਹ ਸਰੀਰ ਹੈ, ਇਹ ਸਰੀਰ ਹਰੀ ਦਾ ਮੰਦਰ ਸੀ। ਇਸ ਮੰਦਰ ਦੇ ਵਿੱਚ ਪਰਮਾਤਮਾ ਮੌਜੂਦ ਹੈ, ਹਰੀ ਮੌਜੂਦ ਹੈ। ਔਰ ਅਗਰ ਕਿਸੇ ਨੇ ਇੱਟ ਦੀਆਂ ਦੀਵਾਰਾਂ ਢਾ ਦਿੱਤੀਆਂ ਧਰਮ ਔਰ ਮਤ ਦੀਆਂ, ਤੇ ਅਸੀਂ ਨਦੀਆਂ ਦੀ ਨਦੀਆਂ ਖੂਨ ਦੀਆਂ ਬਹਾ ਦਿੱਤੀਆਂ, ਇਹ ਹਰੀ ਮੰਦਰ ਹੀ ਕਿਤਨੇ ਜਾ ਕਰਕੇ ਅਸੀਂ ਕਤਲ ਕਰ ਦਿੱਤੇ। ਹੁਣ ਵਿਚਾਰ ਕਰਕੇ ਦੇਖੋ, ਇਹ ਸਾਰੀ ਕਿਰਿਆ ਜਿਹੜੀ ਹੈ, ਕਿਆ ਸਾਨੂੰ ਪਰਮਾਤਮਾ ਦੇ ਨਾਲ ਪਿਆਰ ਪੈਦਾ ਕਰਨਾ ਸਿਖਾ ਰਹੀ ਹੈ ਜਾਂ ਪਰਮਾਤਮਾ ਤੱਕ ਪਹੁੰਚਣਾ ਸਿਖਾ ਰਹੀ ਹੈ? ਯਾਨੀ ਕਿ ਚਾਹੇ ਕੋਈ ਯੱਗ ਕਰ ਰਿਹਾ, ਚਾਹੇ ਕੋਈ ਤਪ ਕਰ ਰਿਹਾ, ਉਸਦਾ ਨਿਯਮ ਹੈ, ਮਰਿਆਦਾ ਹੈ। ਉਹ ਮਰਿਆਦਾ ਨੂੰ ਅਸੀਂ ਭੁੱਲ ਚੁੱਕੇ, ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਗਿਆਨੀਆਂ ਨੇ, ਮੌਲਵੀਆਂ ਨੇ ਸਾਨੂੰ ਦੱਸਿਆ ਤੇ ਨਾ ਹੀ ਅਸੀਂ ਉਸ ਨੂੰ ਅਪਣਾ ਰਿਹਾ। ਅਗਰ ਇਸ ਕਲਯੁੱਗ ਦੇ ਵਿੱਚ ਵੀ ਅਗਰ ਕੋਈ ਇਹਨਾਂ ਕਰਮਾਂ ਨੂੰ ਵਿਧੀ ਅਨੁਸਾਰ ਅਪਣਾ ਲੈਂਦਾ ਤੇ ਉਹ ਇਸ ਮੰਡਲ ਨੂੰ ਪਾਰ ਕਰ ਜਾਏਗਾ, ਯਾਨੀ ਕਿ ਇਸ ਕਬਰ ਦੇ ਵਿੱਚੋਂ ਨਿਕਲ ਜਾਏਗਾ। ਕਬਰ ਕੀ ਹੈ? ਇਹ ਸਰੀਰ ਰੂਪੀ ਕਬਰ। ਇਸ ਕਬਰ ਚੋਂ ਨਿਕਲ ਕਰਕੇ ਉਹ ਛਠੇ ਚੱਕਰ ਤੇ, ਜਿਸ ਨੂੰ ਆਗਿਆ ਚੱਕਰ ਕਿਹਾ ਜਾਂਦਾ, ਉੱਥੇ ਪਹੁੰਚ ਜਾਏਗਾ। इस जगत दे विच जितनिया भी किताबा मौजूद ने, जितने भी ग्रंथ मौजूद ने, सिवाय इस पूर्ण संता दी पूर्ण बाणी नू छड करके सारिया दिया सारिया किताबा मौलवी जितने भी ने अवतार लै करके इस जगत दे विच आए ने, जिन्हां नू असीं परमात्मा कहंदे आ, ईश्वर कहंदे आ, अल्लाह कहंदे आ, वाहिगुरु कहंदे आ, इह सारिया दिया सारिया हस्तियां इस छठे चक्कर तो पैदा होकर के आईया ने और छठे चक्कर दे विच ही जा करके लीन हो गई ने, यानी कि इस छठे चक्कर तक पहुंचने वास्ते ही यह सारे कर्म कांड ने, इस तो अगे ये कर्म कांड ले जा सकते ही नहीं, क्यों इन्हां दे भी समर्था ही नहीं, जिन्हां ने उपदेश किया यह सारे छठे चक्कर तो आए सन, जिहड़ा कि दोनों अखां दे पिछे सुषमना दी नाड़ी है, इस नाड़ी नू ही छठा चक्कर किया गया, इस नाड़ी दे विचों ही निकल करके ये जीवात्मा जड़ी है इस कबर चो निकल जाती है और अनंत रूहानी मंडला दे विच प्रवेश करती है, और पहले मंडल दे विच प्रवेश करदे ही जे काल दी ताकत जड़ी है वह अपनी पूरी ताकत लै करके रिद्धियां सिद्धियां दी समर्था लै करके मौजूद है और इस जीवात्मा नू ठग लैंदा है हर हालत दे विच। अगर उसका कोई पूर्ण सतगुरु पूर्ण गुरु पूर्ण गाइड नहीं है, अगर पूर्ण गाइड होएगा तो वह इस मंडल तो उसनु बचा करके ला जाएगा और बाकी दे चार मंडलों नु पार करा करके पूर्ण संता दा जो निज धाम है जिसनु सचखंड किया जाता है उत्थे जा करके ये सड़क खत्म हो जाती है, मार खत्म हो जाता है, पहुंचा करके उसकी ड्यूटी जड़ी है गाइड की खत्म हो जाती है। तो इस तो स्पष्ट हो जाता है इस उपदेश तो ब्रह्मा जी ने जो उपदेश दिता है कि अंदर का जो भाव सी वह सीगा संयम, बिना संयम दे कोई भी यज्ञ तप जड़ा पूर्ण नहीं है, तो जड़ी विधि असी अपना रखी है सिमरन की बड़े हंकार दे विच असी चलते हैं कि असी सिमरन नू अपना रखे पूर्ण सतगुर दे, उसकी विधि के अंदर भी यही भाव ने संयम, यानी कि दस इंद्री पांच कर्म इंद्रिया ने, पांच ज्ञान इंद्रिया ने, मन बुद्धि चित और अहंकार, जब तक ये चौदह वस्तुआं स्थिर नहीं होणगियां ना, जितना मर्जी जप सिमरन कर लिया जाए, पूरन एक सतगुरु का नहीं, पूरन सौ सतगुरु रहण और हजारा ही पूरन लफज जिन्हां नूं असीं अहंकार करदे आ दिन रात अनंत काल तक अनंत जुगा तक जपदे रहीए, तद भी यह जीवात्मा एक मंडल नूं पार नहीं कर सकती, पांच मंडलों नूं ते पार करके सचखंड कदों यह जाएगी, यानी कि विचार करना है कि असी सिमरन किस तरीके नाल कर रहे हैं, असी इंद्रिया दे नाल सिमरन कर रहे हैं, और बाहरी जो मन है मन बार विकारा दे विच फसिया होया, और जब तक यह मन विकारा चो निकलेगा नहीं, इंद्रिया की दासता तो मुक्त नहीं होएगा, यह सिमरन नहीं करेगा। सिमरन की है, जे हर के नाम की मन रुचे करोड़ शांत पूर्ण आनंद जलत छाती बुझा, ये जल्दी ये छाती विषय विकारा दे अंदर दे भी जड़ी आग लगी है बुझ जाती, करोड़ा ही शांतियां मिल जाती है, कोई एक शांति की की गल करनी है, अगर मन निश्चल नहीं है तो एक भी शांति की तो गल छड़ो, सिर्फ अशांति ही अशांति, अगर असी शांति प्राप्त करना चाहते हैं जे को हर के नाम की मन रुचा, और रुचि जड़ी है बदल जाए मन की, किस दी मन की जड़ी रुचि है हरि दे नाम दे नाल हो जाए, ये कदों होएगी जदों ये मन इंद्रिया दिया दासा तो मुक्त होएगा, ताई जा करके ये जप जड़ा, जप एक विधि है, एक मार्ग है, एक सड़क है, उसका मतलब की है कि रुचि उदी पलट जाए, रुचि कदों पलटेगी, सारे कर्म कांडा दा सारे उपदेशा दा इको ही निचोड़ निकल करके आंदा है कि असी संयम दे विच आ जाइए, सीमा दे विच आ जाइए, जदों असी सीमा दे विच आण लग जावांगे ये ख्याल सुरत आत्मा किसी भी लफज दे नाल कह रहे हो ये सिमटन लग जाएगी, उस तो पहले सिमट नहीं सकती सिवाय पूरन सतगुरां दे उपदेश दे, और पूरन सतगुरु उपदेश उदों ही करदे ने जदों देख लैंदे ने कि यह जीवात्मा जो है संसार दे विचों सिमट गई है, तां ही जा करके उन्हां दे हुक्म दे नाल ये जीवात्मा सिमटदी है। विचार करके देखो वह काल नूं कितनी ताकत दिती है इस परमात्मा ने सतगुरु ने कि अगर वह हुक्म करदा है तो यह जीवात्मा जड़ी है एक झटके दे पलक चपकण तो घट समय दे विच इस शरीर तो अलग कढ लई जांदी है, अगर उसके अंदर इतनी ताकत मौजूद है तो जिसके कोलों उसने ताकत लई है पूरन सतगुरां कोलों उन्हां दी कितनी ताकत होएगी यह सिर्फ एक कल्पना की जा सकती है, मन बुद्धि और इंद्रियां दे नाल उसके तक पहुंचा नहीं जा सकता, जाणिया नहीं जा सकता, यानी कि सारे मजमून का इको ही आधार और तत्व निकलता है कि असी इस संसार तो सीमित हो जाइए, रुचि नू बदलीए, परमात्मा दे प्रति आसक्ति पैदा करिए, यह तां ही होएगी, वस्तु तो एक है, यानी कि मन एक है और भांडे दो ने, और अगर एक चो कढांगे नहीं तो दूए च पएगा किस तरीके नाल, पहले चो कढांगे तो दूसरे दे विच पै जाएगा। तो ब्रह्मा जी ने बिल्कुल स्पष्ट उपदेश दिता सीगा, असी उस उपदेश नू जान नहीं सके, क्यों साडा गुरु जड़ा सी ओ अधूरा सी, अधूरे करके असी जान नहीं सके और अधूरे दे विच ही असी पच पच मुए खवाए, यानी कि पच पच इस संसार नू चटदे रहे और चटदे चटदे इस दे विच ही मर जाए, आसक्ति संसार दी है, तियां पुत्रा जमीन जदा जड़ चेतन वस्तु संबंध आदि है, तो असी इन्हां तो पार किस तरीके नाल जा सकते हैं, जदों आखिरी समय आउंदा ਬੁੱਧੀ ਜਿਹੜੀ ਹੈ ਛੱਡੀ ਜਾਂਦੀ ਹੈ, ਉਸ ਲਈ ਸੰਕਲਪ ਬਣਦਾ। ਸੰਕਲਪ ਕਿਸ ਦਾ ਬਣਦਾ? ਇਹਨਾਂ ਵਸਤੂਆਂ ਔਰ ਸੰਬੰਧਾਂ ਦਾ ਬਣਦਾ, ਔਰ ਇਹਨਾਂ ਵਸਤੂਆਂ ਦੇ ਸੰਬੰਧਾਂ ਦੇ ਵਿੱਚ ਹੀ ਆ ਕਰਕੇ ਜੀਵਾਤਮਾ ਨੂੰ ਫਿਰ ਜਨਮ ਲੈਣਾ ਪੈਂਦਾ, ਔਰ 84 ਦਾ ਗੇੜ ਫਿਰ ਸ਼ੁਰੂ ਹੋ ਜਾਂਦਾ। ਜਨਮ ਔਰ ਮਰਨ ਦਾ ਇਹ ਇੱਕ ਦੁੱਖ ਹੈ, ਇਹ ਕਿਰਿਆ ਅਨੰਤ ਕਾਲ ਤੋਂ ਇਹ ਜੀਵਾਤਮਾ ਨੇ ਅਪਣਾ ਰੱਖੀ ਹੈ। ਤਾਂ ਬਰਮਾ ਜੀ ਦਾ ਉਪਦੇਸ਼ ਜਿਸ ਕਾਲ ਦੇ ਵਿੱਚ ਦਿੱਤਾ ਗਿਆ ਸੀ, ਉਹ ਉਪਦੇਸ਼ ਅੱਜ ਵੀ ਲਾਗੂ ਹੈ। ਸਿਆਣੀ ਕਿ ਸ਼ਰਾਬ ਪੁਰਾਣੀ ਹੈ, ਸਿਰਫ ਬੋਤਲਾਂ ਨਵੀਆਂ ਨੇ। ਬੋਤਲਾਂ ਨੂੰ ਬਦਲਾ ਦਿੱਤਾ ਜਾਂਦਾ, ਬਾਕੀ ਅੰਤਰ ਦੀ ਜਦ ਪਰਮਾਤਮਾ ਇੱਕ ਹੈ, ਅੱਜ ਤੱਕ ਪਰਮਾਤਮਾ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ, ਤੇ ਉਸ ਤੋਂ ਉਸਨੂੰ ਮਿਲਣ ਦੀ ਵਿਧੀ ਦੇ ਵਿੱਚ ਬਦਲਾਵ ਕਿਸ ਤਰੀਕੇ ਨਾਲ ਆ ਸਕਦਾ? ਉਸ ਦਾ ਨਿਯਮ ਬਣਾਇਆ ਹੋਇਆ, ਕਿਸੇ ਮਤ ਜਾਂ ਧਰਮ ਦਾ ਖੜਾ ਕੀਤਾ ਹੋਇਆ ਨਿਯਮ ਨਹੀਂ। ਉਸ ਪਰਮਾਤਮਾ ਨੇ ਆਪਣੇ ਨੂੰ ਮਿਲਣ ਵਾਸਤੇ ਇਹ ਸੜਕ ਖੁਦ ਬਣਾਈ ਹੈ, ਔਰ ਜਿਹੜਾ ਇਸ ਸੜਕ ਤੇ ਚੱਲ ਪੈਂਦਾ ਉਸੀ ਨੂੰ ਉਸ ਦੀ ਮੰਜ਼ਿਲ ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਔਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸ ਜਗਤ ਦੇ ਵਿੱਚ ਉਸੀ ਪਰਮਾਤਮਾ ਨੇ ਪੂਰਨ ਗਾਈਡ ਯਾਨੀ ਕਿ ਪੂਰਨ ਸਤਿਗੁਰ ਨੂੰ ਅਵਤਾਰਿਤ ਕੀਤਾ, ਯਾਨੀ ਕਿ ਇਸ ਜਗਤ ਦੇ ਵਿੱਚ ਅਗਰ ਉਹ ਜੀਵਾਤਮਾ ਨੂੰ ਮਨੁੱਖੀ ਜੂਨ ਦੇ ਵਿੱਚ ਸਮਝਾਉਣਾ ਵੀ ਚਾਹੇਗਾ ਤੇ ਮਨੁੱਖੇ ਚੋਲੇ ਦੇ ਵਿੱਚ ਹੀ ਆ ਕਰਕੇ ਸਮਝਾ ਸਕਦਾ। ਕਿਆ ਮੂਰਤੀਆਂ ਜਾਂ ਪੋਥੀਆਂ ਸਾਨੂੰ ਸਮਝਾ ਸਕਦੀਆਂ ਨੇ, ਜਾਂ ਕੋਈ ਹੋਰ ਐਸੀ ਵਿਧੀ ਤੁਹਾਡੇ ਪਾਸ ਹੈ ਤੇ ਸਾਨੂੰ ਵੀ ਆ ਕਰਕੇ ਦੱਸੋ। ਇਹ ਸੰਤ ਉਪਦੇਸ਼ ਕਰਿਆ ਕਰਨਗੇ ਵੀ ਤੁਸੀਂ ਵੀ ਇਹ ਵਿਧੀ ਅਪਣਾ ਲਓ, ਯਾਨੀ ਕਿ ਜਿਸ ਦੇ ਨਾਲ ਪਰਮਾਤਮਾ ਦਾ ਦਿੱਤਾ ਜਾਂ ਗਿਆਨ ਜਿਹੜਾ ਮਨੁੱਖ ਦੇ ਅੰਤਰ ਦੇ ਵਿੱਚ ਧਾਰਨ ਕਰਨ ਦੇ ਲਾਇਕ ਬਣਾਇਆ ਜਾ ਸਕੇ। ਯਾਨੀ ਕਿ ਲਫ਼ਜ਼ ਜਿਹੜਾ ਇਹ ਗਿਆਨ ਦੇਣ ਦਾ ਇੱਕ ਸਾਧਨ ਹੈ, ਨਾਮ ਹੀ ਹੈ। ਜਿਤਨੇ ਵੀ ਲਫ਼ਜ਼ ਇਸ ਜਗਤ ਦੇ ਵਿੱਚ ਮੌਜੂਦ ਨੇ, ਸਭ ਨਾਮ ਨੇ ਆਪਣੇ ਵਿਸ਼ੇ ਦੇ ਨਾਲ ਸੰਬੰਧ ਰੱਖਦੇ ਹੋਏ। ਯਾਨੀ ਕਿ ਕੈਮਿਸਟਰੀ ਦੀ ਕਿਤਾਬ ਹੈ ਤੇ ਉਸਦੇ ਵਿੱਚ ਜੋ ਕੁਝ ਵੀ ਲਿਖਿਆ ਹੈ ਵਿਗਿਆਨਿਕਾਂ ਨੇ, ਉਹ ਕੈਮਿਸਟਰੀ ਦਾ ਨਾਮ ਹੈ। ਯਾਨੀ ਕਿ ਬਾਇਓਲੋਜੀ ਦੀ ਕਿਤਾਬ ਹੈ ਤੇ ਬਾਇਓਲੋਜੀ ਦਾ ਨਾਮ ਹੈ, ਉਹ ਰੂਹਾਨੀਅਤ ਦੀ ਕਿਤਾਬ ਹੈ ਤੇ ਰੂਹਾਨੀਅਤ ਦਾ ਨਾਮ ਹੈ। ਇਹ ਵਰਣਾਤਮਕ ਨਾਮ ਜਿਹੜਾ ਹੈ ਇਹ ਸਿਰਫ ਵਰਣਨ ਕਰ ਸਕਦਾ ਹੈ, ਉਸ ਰਿਜ਼ਲਟ ਨੂੰ ਦੱਸ ਸਕਦਾ ਹੈ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹੋ, ਪਰ ਉਹ ਰਿਜ਼ਲਟ ਦੇ ਨਹੀਂ ਸਕਦਾ। ਯਾਨੀ ਕਿ ਪਰਮਾਤਮਾ ਨੂੰ ਮਿਲਣ ਦੀ ਵਿਧੀ ਤਾਂ ਦੱਸ ਸਕਦਾ ਪਰ ਪਰਮਾਤਮਾ ਨੂੰ ਮਿਲਾ ਨਹੀਂ ਸਕਦਾ। ਇਸੀ ਕਰਕੇ ਇਹ ਗਿਆਨ ਜਿਹੜਾ ਹੈ ਇਹ ਨਾਮ ਸੱਚਾ ਹੋਣ ਦੇ ਬਾਅਦ ਵੀ ਝੂਠਾ ਕਿਹਾ ਜਾਂਦਾ ਹੈ ਕਿ ਲਫ਼ਜ਼ ਝੂਠੇ ਨੇ, ਲਫ਼ਜ਼ ਇਸ ਜੀਵਾਤਮਾ ਦੇ ਬੋਝ ਨੂੰ ਚੁੱਕ ਨਹੀਂ ਸਕਦੇ, ਇਹਨੂੰ ਚੁੱਕ ਕਰਕੇ ਸੱਚਖੰਡ ਲਿਜਾਣਾ ਤੇ ਬੜੀ ਦੂਰ ਦੀ ਗੱਲ ਹੈ। ਯਾਨੀ ਕਿ ਇਹਨਾਂ ਦੀ ਸੀਮਾ ਹੈ, ਔਰ ਸੀਮਾ ਕੀ ਹੈ? ਸੰਯਮ ਦੀ। ਸੰਯਮ ਦੇ ਵਿੱਚ ਆ ਕਰਕੇ ਹੀ ਖਿਆਲ ਸਿਮਟੇਗਾ, ਔਰ ਜਦੋਂ ਖਿਆਲ ਸਿਮਟੇਗਾ, ਮਨ ਕੁੰਚਰ ਹੈ, ਮਨ ਜਿਹੜਾ ਹਾਥੀ ਹੈ, ਪੀਲਕ ਗੁਰੂ, ਗੁਰੂ ਜਿਹੜਾ ਹੈ ਮਹਾਵਤ ਹੈ, ਔਰ ਗਿਆਨ ਕੁੰਡਾ ਜੈ ਖਿੱਚੈ ਤੈ ਲੈ ਜਾਏ। ਹੁਣ ਉਹ ਗਿਆਨ ਕਿਹੜਾ ਹੈ? ਇਹ ਨਾਮ ਹੈ, ਨਾਮ ਨੂੰ ਇੱਥੇ ਗਿਆਨ ਕਿਹਾ ਗਿਆ। ਹਸਤੀ ਬਾਹਰੇ ਕੁੰਡਾ ਮਰਮਰ ਉੱਜੜ ਪਾਈ, ਯਾਨੀ ਕਿ ਬਾਰ ਬਾਰ ਮੜਦਾ ਹੈ ਔਰ ਉੱਜੜਦਾ ਹੈ। ਕਿਉਂ? ਕਿਉਂਕਿ ਹਸਤੀ ਉਸਦੀ ਕੀ ਹੈ? ਮਨ। ਮਨ ਦੀ ਹਸਤੀ ਜਿਹੜੀ ਹੈ ਇਸ ਕੁੰਡੇ ਗਿਆਨ ਤੋਂ ਬਾਹਰ ਹੈ, ਨਾਮ ਤੋਂ ਬਾਹਰ ਹੈ। ਇਸ ਵਰਣਾਤਮਕ ਨਾਮ ਤੋਂ ਹੀ ਬਾਹਰ ਜਦੋਂ ਜੀਵਾਤਮਾ ਰਹੇਗੀ ਤੇ ਸੱਚੇ ਨਾਮ ਦੇ ਨਾਲ ਕਦੋਂ ਕਿਸ ਤਰੀਕੇ ਨਾਲ ਮਿਲ ਸਕਦੀ ਹੈ? ਨਾਮ ਕੁਛ ਨਹੀਂ, ਉਹ ਪਰਮਾਤਮਾ ਦਾ ਇੱਕ ਗੁਣ ਹੈ, ਪ੍ਰਕਾਸ਼ ਔਰ ਆਵਾਜ਼ ਵਾਲਾ ਕੋਈ ਲਫ਼ਜ਼ ਨਹੀਂ ਹੈ। ਇਹ ਲਫ਼ਜ਼ਾਂ ਦੇ ਵਿੱਚ ਕੈਦ ਕੀਤਾ ਨਹੀਂ ਜਾ ਸਕਦਾ, ਲਫ਼ਜ਼ਾਂ ਦੇ ਨਾਲ ਉਸਨੂੰ ਪ੍ਰਾਪਤ ਕੀਤਾ ਨਹੀਂ ਜਾ ਸਕਦਾ। ਅਗਰ ਕੀਤਾ ਜਾ ਸਕਦਾ ਹੁੰਦਾ ਤੇ ਫਿਰ ਪੂਰਨ ਸਤਿਗੁਰਾਂ ਦੀ ਕੀ ਲੋੜ ਸੀ? ਲਫ਼ਜ਼ਾਂ ਨੂੰ ਵੀ ਪਕੜ ਕਰਕੇ ਬੈਠ ਜਾਂਦੇ, ਪਰਮਾਤਮਾ ਨੂੰ ਮਿਲ ਲੈਂਦੇ। ਯਾਨੀ ਕਿ ਸਤਿਗੁਰ ਦੀ ਲੋੜ ਇਸੀ ਕਰਕੇ ਪਈ ਕਿ ਅਸਲੀ ਪਰਮਾਤਮਾ ਦਾ ਜਿਹੜਾ ਗੁਣ ਹੈ, ਜਿਸ ਨੂੰ ਨਾਮ ਕਿਹਾ ਗਿਆ ਪ੍ਰਕਾਸ਼ ਔਰ ਆਵਾਜ਼ ਵਾਲਾ, ਉਹ ਇੱਕ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਯਾਨੀ ਕਿ ਆਤਮਾ ਦੀ ਖਿਆਲ ਦੀ ਗੱਲ ਹੈ। ਔਰ ਖਿਆਲ ਕਦੋਂ ਪ੍ਰਾਪਤ ਕਰੇਗਾ? ਜਦੋਂ ਸਿਮਟੇਗਾ। ਅਗਰ ਉਹ ਸੰਸਾਰ ਦੇ ਵਿੱਚ ਫਸਿਆ ਪਿਆ, ਸੰਸਾਰ ਦੇ ਵਿੱਚ ਫੈਲਿਆ ਪਿਆ, ਸੁਰਤ ਫੈਲੀ ਹੋਈ ਹੈ, ਤੇ ਕਿਸ ਤਰੀਕੇ ਦੇ ਨਾਲ ਸਿਮਟ ਕਰਕੇ ਕੁੰਚਰ ਹਾਥੀ ਜਿਹੜਾ ਇਹ ਸੁਸ਼ਮਨਾ ਨਾੜੀ ਚੋਂ ਨਿਕਲ ਜਾਏਗਾ? ਯਾਨੀ ਕਿ ਇਹ ਨਾੜੀ ਜਿਹੜੀ ਹੈ ਇਤਨੀ ਬਰੀਕ ਹੈ, ਵਾਲ ਦਾ ਵੀ ਸੋਵਾਂ ਹਿੱਸਾ ਹੈ। ਇਸ ਸੋਵੇਂ ਹਿੱਸੇ ਦੇ ਵਿੱਚੋਂ ਹਾਥੀ ਕਿਉਂ ਕਰ ਲੰਘੇਗਾ? ਕਿਸ ਤਰੀਕੇ ਨਾਲ ਲੰਘ ਸਕਦਾ? ਹਾਂ, ਅਗਰ ਉਹ ਗੁਰੂ ਦੇ ਹੁਕਮ ਦੇ ਵਿੱਚ ਆ ਜਾਏ ਔਰ ਗੁਰੂ ਦੇ ਹੁਕਮ ਦੇ ਵਿੱਚ ਕਰਦਾ ਹੋਇਆ ਨਿਤਨਾ ਦੀਨ ਔਰ ਨਿਮਾਣਾ ਹੋ ਜਾਏ, ਸੰਸਾਰ ਤੋਂ ਖਿਆਲ ਨੂੰ ਸੁਰਤ ਨੂੰ ਸਮੇਟ ਲੈ, ਤੇ ਤਾਂ ਹੀ ਜਾ ਕਰਕੇ ਇਸ ਸੁਸ਼ਮਨਾ ਨਾੜੀ ਚੋਂ ਨਿਕਲ ਕਰਕੇ ਅਨੰਤ ਮੰਡਲਾਂ ਦੇ ਵਿੱਚ ਪ੍ਰਵੇਸ਼ ਕਰਨ ਦੇ ਲਾਇਕ ਉਹ ਬਣ ਸਕਦਾ। ਯਾਨੀ ਕਿ ਜਿਤਨੇ ਵੀ ਕਰਮ ਕਾਂਡ ਔਰ ਵਿਧੀਆਂ ਜੋ ਕੁਛ ਵੀ ਮੌਜੂਦ ਨੇ, ਜਪ ਤਪ ਇਹ ਸਿਮਰਨ, ਜੋ ਸਿਮਰਨ ਅਸੀਂ ਲੈ ਕਰਕੇ ਬੈਠੇ ਹਾਂ, ਜਿਹਨਾਂ ਲਫ਼ਜ਼ਾਂ ਤੇ ਅਸੀਂ ਇਨਕਾਰ ਕਰ ਰਹੇ, ਸਾਰੇ ਦੇ ਸਾਰੇ ਪਹਿਲੇ ਮੰਡਲ ਯਾਨੀ ਕਿ ਆਗਿਆ ਚੱਕਰ ਤੇ ਜਾ ਕਰਕੇ ਖਤਮ ਹੋ ਜਾਂਦੇ ਨੇ। ਇਸ ਤੇ ਅੱਗੇ ਉਸਦਾ ਕੋਈ ਕੰਮ ਨਹੀਂ, ਔਰ ਇਹ ਵੀ ਤਾਂ ਹੀ ਸਫਲ ਹੁੰਦਾ, ਤਾਂ ਹੀ ਸਫਲਤਾ ਮਿਲਦੀ ਹੈ ਜੀਵਾਤਮਾ ਨੂੰ, ਜਦੋਂ ਉਹ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਸੀਮਿਤ ਯਾਨੀ ਸੰਯਮ ਦੇ ਵਿੱਚ ਆ ਜਾਂਦੀ ਹੈ, 14 ਵਸਤੂਆਂ ਨੂੰ ਸਥਿਰ ਕਰ ਲੈਂਦੀ ਹੈ। ਔਰ ਅਗਰ ਇਹ ਸਥਿਰ ਨਹੀਂ ਕਰ ਪਾਉਂਦੀ ਤੇ ਸਮਝ ਲਓ ਕਿ ਅੱਜ ਦੇ ਮਜ਼ਬੂਨ ਦਾ ਉਸਨੇ ਕਾ ਔਰ ਖਾ ਕੱਖ ਵੀ ਹਾਸਲ ਨਹੀਂ ਕੀਤਾ। ਇਹੀ ਹਾਲਤ ਹੈ ਕਿ ਅਨੰਤ ਕਾਲ ਤੋਂ ਅਸੀਂ ਉਪਦੇਸ਼ ਤੇ ਸੁਣ ਰਹੇ ਹਾਂ, ਕਿਰਿਆ ਤੇ ਅਸੀਂ ਅਪਣਾ ਰੱਖੀ ਹੈ, ਪਰ ਬਾਹਰੀ ਮੌਖਿਕ ਰੂਪ ਦੇ ਵਿੱਚ ਅਪਣਾ ਰੱਖੀ ਹੈ, ਇਸ ਦੇ ਤਕਨੀਕੀ ਤੱਤ ਨੂੰ, ਅੰਦਰ ਦੀ ਗੱਲ ਨੂੰ ਅਸੀਂ ਨਹੀਂ ਸਮਝੇ। ਇਸੀ ਕਰਕੇ ਅਸੀਂ ਜੱਗ ਵੀ ਕਰਦੇ ਹਾਂ, ਤਪ ਵੀ ਕਰਦੇ ਹਾਂ, ਯੋਗ ਵੀ ਅਪਣਾਉਂਦੇ ਹਾਂ, ਸਿਮਰਨ ਵੀ ਕਰਦੇ ਹਾਂ, ਤੇ ਸਾਨੂੰ ਕੁਝ ਵੀ ਲਾਭ ਪ੍ਰਾਪਤ ਨਹੀਂ ਹੁੰਦਾ। ਸੋ ਅੱਜ ਦਾ ਉਪਦੇਸ਼ ਗੁਰੂ ਸਾਹਿਬਾਨ ਨੇ ਬਿਲਕੁਲ ਸਪਸ਼ਟ ਕਰਤਾ ਕਿ ਜੋ ਉਪਦੇਸ਼ ब्रह्मा जी ने दिता सीगा नारद जी नू, ओ आज भी साडे सारयां दे उपर लागू हुंदा है। अगर असी उस दे अंदर दे तत्व नू प्राप्त कर लिए ते किसी भी सड़क दे उपर चल पईए, यानी कि सड़क नू अपना लैण दा भाव है चल पैणा। अगर चलांगे नहीं ते सानू मंजिल दी प्राप्ति हो नहीं सकदी। ते गुरु साहब बिल्कुल अज दीआं तुकां दे अज दे शब्द स्पष्ट कर रहे ने कि मृतक कहिए नानका जे प्रीत नहीं भगवंत। अगर सड़क ते असी चले ही नहीं ते परमात्मा दे नाल प्रीत किस तरीके नाल पैदा हो सकदी है? गुरु दे उपदेश अनुसार चलांगे ते प्रीत भी पैदा हो जाएगी और सानू मंजिल दी प्राप्ति भी हो जाएगी।
डंडा खट शास्त्र होई दियाता, पूरक कुंभक रेचक कर माता।
और कहंदे ने जीवात्मा छे शास्त्रा दी ज्ञानी होवे, पूरक कुंभक और रेचक योग दी तरफ इशारा है। पूरक कहंदे ने साह नू चढ़ा लेना, कुंभक कहंदे ने साह नू रोक लेना और रेचक कहंदे ने साह नू उतार लेना। यानी कि यह सारियां विधियां दे उपर पूरन होवे और छे शास्त्रा दा ज्ञाता होवे, तद भी उस नू उस परमात्मा दे नाल अगर प्रीत नहीं है तो प्राप्त नहीं कर सकता।
ध्यान ध्यान तीरथ स्नानी, सोम पाके अपरस उदियानी।
ज्ञान ध्यान तीरथ स्नानी यानी कि 68 तीर्थां दा भ्रमण करदा होवे, स्नान करदा होवे, उस सब दे बावजूद उस जीवात्मा दे अंदर प्रीत पैदा नहीं होंदी अगर वो अपनी इंद्रियां नू संयम दे विच नहीं रखदा।
राम नाम संग मन नहीं हेता, जो की नो सोने ता।
राम नाम संग, राम दे नाम यानी के राम दा नाम की है गा? गुरु साहब शुरू स्पष्ट कर चुके ने कि नाम जड़ा है, ये कोई लफज नहीं है। नाम यानी के परमात्मा दा एक गुण है जिस दे विच एक आवाज है, आवाज नू ही धुन किया गया और उस धुन दे विचो एक प्रकाश पैदा होंदा है, इसी नू उस परमात्मा दा नाम यानी के गुण किया गया है। और इस दे प्रति आसक्ति, इस नू प्राप्त करने लई उदमशील होना, इस दे प्राप्त करने लई क्रिया नू अपना लेना, ता ही जा करके ये रस्ता जड़ा है सार्थक हो सकता है। तो गुरु साहब उपदेश करते ने कि तू अनित चीजा दे नाल रचिया होया। अनित किस नू कहंदे ने? जड़ियां नित नहीं रहंदियां यानी के रहण वालियां नहीं है। मन बुद्धि और इंद्रिया दे नाल इस जगत दे विच असी जो कुछ भी देख रहे हैं ये सारा जगत सारा ही विनाश दी तरफ जा रहा है। यानी कि हर पल हर कड़ी हर वस्तु संबंध जड़ी है खत्म हो रही है, पर असी उस नू जान नहीं सकते, देख नहीं सकते। असी सच करके उस नू अपना रहे हैं, सच करके उस दे विच रमदे पे हैं। और इस दे नाल रमना जड़ा है ये अनित है। इस दे नाल प्यार पैदा करके जीवात्मा कदे भी उस परमात्मा यानी के नाम दे प्रति आसक्त नहीं हो सकती। ओही गल है कि अगर एक वस्तु नू असी दूजे भांडे च पाना चाहते हैं तो संसार चो कढ़ांगे मन नू, ते ताही जा करके परमात्मा दे नाम दे नाल हेत यानी के प्यार पैदा हो सकता है।
वाते उत्तम गनियो चंडाला, नानक जी मन बस गोपाल।
गुरु साहब स्पष्ट करते ने कि वो चंडाल उत्तम है अगर उस दे अंदर गोपाल वसिया होया है। यानी कि सारिया ही जीवात्मा नू पहले उन्होंने मुर्दा कह करके याद किया, हुण चंडाल तो भी जड़ा है नीवी श्रेणी च, कहिंदे चंडाल नू इस जगत दे विच सब तो निचली श्रेणी दे विच गिणिया जांदा है। विचार करके देख लो कि क्या आपां सारियां नू उस परमात्मा दे नाल प्यार है, उस नाम नू प्राप्त करन वास्ते असी इंद्रियां नू जो है वस करन दी कोशिश कीती है, संयम च रहन दे लई गुरु दे उपदेशां नू अपनाया। विचार करना पवेगा असी किहड़े मत और धर्म दे उपर चल रहे हैं, क्या ये सारियां वड्डियां जिहड़ियां असी पाईयां ने सानू उस परमात्मा दे नाल मिलण दे काबिल बना सकदियां ने? अगर नहीं ने ते असी मनुखे जन्म दे विच आ करके भी चंडाल तो निचली श्रेणी दे विच खड़े हां।
सतगुरु जी ने नसीवियो सब दिना की तो
विचार। सतगुर जिने ना सेवियो, सतगुर ना प्या। गुरु साहब स्पष्ट करदे ने कि जिन्हां ने अपने सतगुर दी सेवा नहीं कीती, उस नाम दे नाल प्यार नहीं कीता, किस तरीके दे नाल उस नू मिलिया जा सकदा? हुण सतगुर दी सेवा केड़ी है? असी हाथ जोड़ करके बैठ जांदे आ या शरीर रूप दे विच कुछ काम भी करदे आ, सिमरन भी करदे आ? गुरु साहब बिल्कुल स्पष्ट करदे ने कि ये सारियां सेवा जिहड़ियां ने मन करके असी अपना रखी आ, इन्हां दे फल भी बड़े सीमित ने। अगर असी पूरन सतगुरां दी सेवा जड़ी है, ओह केड़ी है? संसार चो निकलना। संसार केड़े? शरीर करके संसार है, और इस संसार दे विच फसे कदू आ? असी नौ द्वारा करके, ये नौ द्वारा चो निकलना, दसवें द्वार पहुंचना, ये सतगुरु दी सेवा है। और जिसने सतगुरु दी सेवा नहीं कीती उसनु परमात्मा दी क्यों कर प्राप्ति हो सकती है? ये विचार करना पेगा।
अंतर ज्ञान ना आयो, नेतक है संसार।
ਜਦ ਤੱਕ ਅਸੀਂ ਇਹ ਸੇਵਾ ਨਾ ਕਰੀਏ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅੰਤਰ ਗਿਆਨ ਪੈਦਾ ਨਹੀਂ ਹੋ ਸਕਦਾ। ਹੁਣ ਇੱਥੇ ਗਿਆਨ ਦਾ ਭਾਵ ਕੀ ਹੈ? ਗਿਆਨ ਦਾ ਅਰਥ ਹੈ ਪ੍ਰਕਾਸ਼ ਹੋਣਾ। ਅਗਰ ਇਸ ਜਗਤ ਦੇ ਵਿੱਚ ਅੰਧੇਰਾ ਹੋਏ, ਪ੍ਰਕਾਸ਼ ਨਾ ਹੋਏ, ਤੇ ਅਸੀਂ ਵਸਤੂ ਨੂੰ ਲੱਭ ਨਹੀਂ ਸਕਦੇ, ਵਸਤੂ ਕਿਸ ਜਗ੍ਹਾ ਪਈ ਹੈ। ਉਸੇ ਤਰੀਕੇ ਨਾਲ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਗਰ ਅੰਤਰ ਦੇ ਵਿੱਚ ਪਰਮਾਤਮਾ ਦਾ ਇਹ ਗੁਣ ਪ੍ਰਕਾਸ਼ ਔਰ ਆਵਾਜ਼ ਵਾਲਾ ਜਿਹੜਾ ਹੈ, ਅਗਰ ਇਹ ਪੈਦਾ ਨਾ ਹੋਏ, ਪ੍ਰਗਟ ਨਾ ਹੋਏ, ਤੇ ਸਾਨੂੰ ਗਿਆਨ ਨਹੀਂ ਪੈਦਾ ਹੁੰਦਾ, ਗਿਆਨ ਨਹੀਂ ਮਿਲਦਾ। ਗਿਆਨ ਕਿਸ ਚੀਜ਼ ਦਾ? ਮ੍ਰਿਤਕ ਹੈ ਸੰਸਾਰ ਕੀ ਹੈ, ਸਾਰਾ ਸੰਸਾਰ ਜਿਹੜਾ ਹੈ ਮ੍ਰਿਤਕ ਹੈ, ਯਾਨੀ ਕਿ ਮੁੜਦਾ ਹੀ ਹੈ। ਸਾਰੇ ਦੀ ਸਾਰੀ ਵਸਤੂਆਂ ਬੇਸ਼ੱਕ ਚਲਦੀਆਂ ਨਜ਼ਰ ਆ ਰਹੀਆਂ ਨੇ, ਪਰ ਉਹ ਘੜੀ ਵੀ ਦੂਰ ਨਹੀਂ ਹੈ। ਮੌਤ ਦੀ ਘੰਟੀ ਹਰ ਜੀਵਾਤਮਾ ਦੇ ਉੱਪਰ ਲਗਾ ਰੱਖੀ ਹੈ, ਉਹ ਦਿਨ ਰਾਤ ਵੱਜ ਰਹੀ ਹੈ, ਪਰ ਸਾਨੂੰ ਸੁਣਾਈ ਨਹੀਂ ਦਿੰਦੀ। ਕਿਉਂ? ਮਨ ਨੇ ਸੁਣਨ ਹੀ ਨਹੀਂ ਦਿੱਤੀ। ਘੰਟੀ ਲਗਾਉਣ ਵਾਲਾ ਉਹ, ਵਜਾਉਣ ਵਾਲਾ ਉਹ, ਤੇ ਸੁਣਨ ਕਿਉਂ ਦੇਗਾ? ਅਗਰ ਇਹ ਮੌਤ ਦੀ ਘੰਟੀ ਸਾਨੂੰ ਸੁਣਾਈ ਦੇਣ ਲੱਗ ਜਾਏ, ਤੇ ਫਿਰ ਅਸੀਂ ਪਾਪ ਕਿਉਂ ਕਰਾਂਗੇ? ਅਗਰ ਸਾਨੂੰ ਇਹ ਵੀ ਪਤਾ ਲੱਗ ਜਾਏ ਕਿ ਪਿਛਲੇ ਜਨਮਾਂ 'ਚ ਅਸੀਂ ਕਿਹੜੇ ਪਾਪ ਕੀਤੇ ਨੇ, ਤੇ ਅਸੀਂ ਇਸ ਜਨਮ ਦੇ ਵਿੱਚ ਪਾਪ ਕਿਉਂ ਕਰਾਂਗੇ? ਅਸੀਂ ਪਾਪ ਕਰ ਹੀ ਅਸੀਂ ਕਰਕੇ ਰਹੇ ਹਾਂ ਕਿਉਂਕਿ ਸਾਨੂੰ ਪਿਛਲੇ ਜਨਮਾਂ ਦੀ ਖਬਰ ਨਹੀਂ ਹੈ। ਤੋ ਇਹ ਸਾਰੀ ਚਾਲ ਕਿਸ ਦੀ ਹੈ? ਕਾਲ ਦੀ ਚਾਲ ਹੈ। ਔਰ ਇਹ ਕਦੋਂ ਦੂਰ ਹੁੰਦੀ ਹੈ? ਕਦੋਂ? ਜਦੋਂ ਅੰਦਰ ਦੇ ਵਿੱਚ ਗਿਆਨ, ਯਾਨੀ ਕਿ ਪਰਮਾਤਮਾ ਦਾ ਗੁਣ, ਜਿਸ ਨੂੰ ਨਾਮ ਕਿਹਾ ਪ੍ਰਕਾਸ਼ ਔਰ ਆਵਾਜ਼ ਰੂਪੀ, ਉਹ ਪ੍ਰਗਟ ਹੋ ਜਾਂਦਾ। ਜਦੋਂ ਇਹ ਨਾਮ ਅੰਤਰ ਦੇ ਵਿੱਚ ਪ੍ਰਗਟ ਹੁੰਦਾ, ਤਾਂ ਹੀ ਜੀਵਾਤਮਾ ਨੂੰ ਪਤਾ ਚੱਲਦਾ, ਭਾਈ ਤੇ ਤੂੰ ਤਾਂ ਸੁੱਤਾ ਪਿਆ, ਜਗਤ ਜਿਹੜਾ ਹੈ ਤੇ ਮੁੜਦਾ ਹੈ, ਤੂੰ ਜਾਗਣਾ। ਜਾਗੇਗਾ ਕਿੱਥੇ? ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ ਹੀ ਜਾਗਣਾ। ਅਗਰ ਅਸੀਂ ਸਾਰੇ ਨੌ ਦੁਆਰਾਂ 'ਚ ਫਸੇ ਹਾਂ, ਤੇ ਯਾਦ ਰੱਖਣਾ, ਆਪਾਂ ਸਾਰੇ ਹੀ ਮ੍ਰਿਤਕ ਆ, ਮੁੜਦਿਆਂ ਦਾ ਹਿੱਸਾ ਬਣੇ ਹੋਏ ਆ। ਅਗਰ ਸੰਸਾਰ ਮ੍ਰਿਤਕ ਹੈ, ਮੁੜਦਾ ਹੈ, ਤੇ ਅਸੀਂ ਉਸ ਨੂੰ ਯਾਦ ਕਰਦੇ ਹੋ, ਉਸੀ ਦੇ ਵਿੱਚ ਲਿਪਤ ਹੋਏ, ਉਸੀ ਦਾ ਹਿੱਸਾ ਬਣੇ ਹੋਏ ਆ। ਅਸੀਂ ਜਾਗੇ ਹੋਏ ਨਹੀਂ ਆ, ਅਸੀਂ ਸਾਰੇ ਦੇ ਸਾਰੇ ਮ੍ਰਿਤਕ ਆ। ਜਾਗਿਆ ਆ ਕੌਣ ਹੈ? ਜਿਹੜਾ ਨੌ ਦੁਆਰਾਂ 'ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚ ਚੁੱਕਾ ਹੈ।
ਲੱਖ 84 ਫਿਰ
ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਗਿਆਨ ਅਗਰ ਪੈਦਾ ਨਾ ਹੋਏ ਤੇ ਉਸਦਾ 84 ਦਾ ਗੇੜ ਖਤਮ ਨਹੀਂ ਹੋ ਸਕਦਾ। 84 ਦਾ ਗੇੜ ਕੀ ਹੈ? ਜਦੋਂ ਜੀਵਾਤਮਾ ਇਸ ਸੰਸਾਰ ਦੇ ਪ੍ਰਤੀ ਆਸਕਤ ਹੋ ਕਰਕੇ ਕੋਈ ਵੀ ਕਿਰਿਆ ਅਪਣਾਉਂਦੀ ਹੈ। ਕਿਸ਼ਨ ਜੀ ਨੇ ਆਪਣੀ ਗੀਤਾ 'ਚ ਬਿਲਕੁਲ ਸਪਸ਼ਟ ਕੀਤਾ ਕਿ ਬਿਨਾਂ ਕਰਮ ਕੀਤੇ ਤੂੰ ਰਹਿ ਨਹੀਂ ਸਕਦਾ, ਔਰ ਜੋ ਵੀ ਕਰਮ ਤੂੰ ਕਰੇਗਾ ਉਸਦਾ ਤੈਨੂੰ ਭੁਗਤਾਨ ਦੇਣਾ ਪਏਗਾ, ਤੇ ਤੂੰ ਆਵਾਗਮਨ ਤੋਂ ਨਿਕਲ ਹੀ ਨਹੀਂ ਸਕਦਾ। ਔਰ ਜਦੋਂ ਤੱਕ ਤੂੰ ਮਨ, ਬੁੱਧੀ ਔਰ ਇੰਦਰੀਆਂ ਨੂੰ ਮੇਰੇ ਅੰਦਰ ਨਹੀਂ ਸਥਿਰ ਕਰ ਲੈਂਦਾ, ਔਰ ਆਪਣਾ ਕੀਤਾ ਗਿਆ ਕਰਮ ਉਸਦੀ ਕਾਮਨਾ ਤੋਂ ਰਹਿਤ, ਯਾਨੀ ਕਿ ਫਲ ਮੈਨੂੰ ਅਰਪਿਤ ਨਹੀਂ ਕਰ ਸਕਦਾ, ਤਦ ਤੱਕ ਤੂੰ ਨਿਸ਼ਕਾਮੀ ਨਹੀਂ ਹੋਏਗਾ। ਔਰ ਨਿਸ਼ਕਾਮੀ ਹੋਏ ਬਗੈਰ ਤੂੰ ਆਵਾਗਮਨ ਤੋਂ ਬਚ ਨਹੀਂ ਸਕਦਾ। ਯਾਨੀ ਕਿ ਇਹ ਗੀਤਾ ਕਿਆ ਸਾਡੇ ਉੱਤੇ ਲਾਗੂ ਨਹੀਂ ਹੁੰਦੀ? ਵਿਚਾਰ ਕਰਕੇ ਦੇਖੋ, ਅਸੀਂ ਮਤ ਔਰ ਧਰਮ ਬਣਾ ਕਰਕੇ ਇਸ ਨੂੰ ਗੀਤਾ ਨੂੰ ਕੈਦ ਕਰਤਾ, ਉੱਥੇ ਗ੍ਰੰਥ ਸਾਹਿਬ ਨੂੰ ਕੈਦ ਕਰਤਾ, ਉੱਥੇ ਸਵਾਮੀ ਬਾਣੀ ਨੂੰ ਕੈਦ ਕਰਤਾ। ਇਸ ਤਰੀਕੇ ਦੇ ਨਾਲ ਅਸੀਂ ਸਾਰਿਆਂ ਨੂੰ ਕੈਦੀ ਬਣਾ ਕਰਕੇ ਆਪ ਵੀ ਇਹਨਾਂ ਦੇ ਕੈਦੀ ਹੋ ਕਰਕੇ ਰਹਿ ਗਏ। ਯਾਨੀ ਕਿ ਕੈਦੀ ਕਿਸ ਤਰੀਕੇ ਦੇ ਨਾਲ ਆਜ਼ਾਦ ਹੋ ਸਕਦਾ? ਜਦੋਂ ਉਸ ਕੈਦ 'ਚੋਂ ਨਿਕਲਣ ਵਾਲਾ ਕੋਈ ਮਿਲ ਜਾਏ, ਅੰਤਰ ਦੇ ਵਿੱਚ ਗਿਆਨ ਪ੍ਰਗਟ ਕਰਾ ਦੇਵੇ, ਯਾਨੀ ਕਿ ਪਰਮਾਤਮਾ ਦੇ ਸੱਚੇ ਨਾਮ ਨੂੰ, ਲਫ਼ਜ਼ ਕੋਈ ਨਾਮ ਨਹੀਂ ਹੈ, ਨਾ ਗ੍ਰੰਥਾਂ ਪੋਥੀਆਂ ਦੇ ਅੰਦਰ ਨਾਮ ਮੌਜੂਦ ਹੈ, ਉਹਨਾਂ ਦੇ ਅੰਦਰ ਤੇ ਸਿਰਫ ਉਸਦੀ ਮਹਿਮਾ ਗਾਈ ਹੈ, ਰਸਤਾ ਦੱਸਿਆ ਗਿਆ, ਜਿਸ ਨੇ ਉਸ ਗੁਰੂ ਦੇ ਨਾਲ ਮਿਲ ਕਰਕੇ, ਪੂਰਨ ਸਤਿਗੁਰੂ ਦੇ ਨਾਲ ਮਿਲ ਕਰਕੇ, ਮਿਹਨਤ ਕਰਕੇ ਆਪਣੇ ਅੰਦਰ ਦਾ ਪਰਦਾ ਖੋਲ ਲਿਆ, ਯਾਨੀ ਕਿ ਉਸ ਪਰਮਾਤਮਾ ਦੇ ਗਿਆਨ ਨੂੰ, ਪ੍ਰਕਾਸ਼ ਨੂੰ, ਆਵਾਜ਼ ਨੂੰ ਪ੍ਰਗਟ ਕਰ ਲਿਆ, ਨਾਮ ਦੀ ਪ੍ਰਾਪਤੀ ਹੋ ਗਈ, ਤੇ ਜ਼ਰੂਰੀ ਗੱਲ ਹੈ ਕਿ ਉਸ ਨੂੰ ਸੱਚਖੰਡ ਦੀ ਵੀ ਪ੍ਰਾਪਤੀ ਹੋ ਗਈ, ਯਾਨੀ ਕਿ ਆਵਾਗਮਨ ਤੋਂ ਮੁਕਤ ਹੋ ਗਿਆ। ਅਗਰ ਇਹ ਕਿਰਿਆ ਨਹੀਂ ਹੋਈ ਤੇ ਜੀਵਾਤਮਾ ਬਾਰ ਬਾਰ 84 ਦੇ ਗੇੜ ਦੇ ਵਿੱਚ ਭਰਮਣ ਕਰਦੀ ਹੈ।
ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋ।
ਸਤਿਗੁਰ ਦੀ ਸੇਵਾ ਕੌਣ ਕਰਦਾ? ਜਿਸ ਨੂੰ ਆਪ ਕਰਾਏ। ਉਹ ਆਪ ਕਰਾਉਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ। ਅਸੀਂ ਫਿਰ ਭਰਮ ਦੇ ਵਿੱਚ ਫਸ ਜਾਂਦੇ ਹਾਂ ਕਿ ਉਹ ਪਰਮਾਤਮਾ ਜਿਹੜਾ ਹੈ ਕਿਸੇ ਦੂਰ ਜਗ੍ਹਾ ਬੈਠਾ। ਪਰਮਾਤਮਾ ਹਰ ਪਲ ਹਰ ਕੜੀ ਉਹ ਆਪਣੇ ਇੱਕ ਗੁਣ ਨਾਮ ਦੇ ਜ਼ਰੀਏ ਜੜ ਔਰ ਚੇਤਨ ਸਭ ਨੂੰ ਆਧਾਰ ਦੇ, ਸ਼ਬਦ ਧਰਤੀ, ਸ਼ਬਦ ਆਕਾਸ਼, ਸ਼ਬਦ ਸ਼ਬਦ ਬਿਆ ਪ੍ਰਕਾਸ਼, ਬਿਲਕੁਲ ਸਪਸ਼ਟ ਗੱਲ ਕੀਤੀ ਹੈ। ਪੂਰੀਆਂ ਭਵਨ ਜਿਤਨੇ ਨੇ ਔਰ ਜਿਤਨੀਆਂ ਵਸਤੂਆਂ ਜੜ ਚੇਤਨ ਸਾਨੂੰ ਨਜ਼ਰ ਆ ਰਹੀਆਂ ਨੇ, ਸਭ ਨੂੰ ਆਧਾਰ ਦੇਣ ਵਾਲਾ ਪਰਮਾਤਮਾ ਦਾ ਉਹ ਨਾਮ ਔਰ ਸ਼ਬਦ ਹੈ। ਔਰ ਸ਼ਬਦ ਦੇ ਵਿੱਚ ਯਾਨੀ ਕਿ ਲਫ਼ਜ਼ ਵਿੱਚ ਕੋਈ ਤਾਕਤ ਨਹੀਂ ਹੈ ਕਿਸੇ ਨੂੰ ਬਣਾ ਸਕੇ, ਕਿਸੇ ਨੂੰ ਆਧਾਰ ਦੇ ਸਕੇ, ਕਿਸੇ ਨੂੰ ਖਤਮ ਕਰ ਸਕੇ। ਯਾਨੀ ਕਿ ਉਹ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੇ ਸਭ ਨੂੰ ਇਹ ਆਧਾਰ ਦੇ ਰੱਖਿਆ। ਤੇ ਕੌਣ ਸੇਵਾ ਕਰ ਸਕਦਾ ਹੈ ਪੂਣੇ ਸਤਿਗੁਰ ਦੀ, ਜਿਸ ਨੂੰ ਅਕਾਲ ਪੁਰਖ ਹੁਕਮ ਕਰ ਦਿੰਦਾ ਉਹਦੇ ਉੱਪਰ ਦਿਆ ਮੇਰ ਹੁੰਦੀ? ਉਹ ਦਿਆ ਮੇਰ ਕਿਹਦੇ ਉੱਤੇ ਹੁੰਦੀ ਹੈ? ਅਸੀਂ ਇਸ ਤੁਕ ਦਾ ਬੜਾ ਅਧੂਰਾ ਅਰਥ ਲੈਂਦੇ ਹਾਂ ਵੀ ਤੁਹਾਨੂੰ ਤੇ ਗੁਰੂ ਮਹਾਰਾਜ ਦੀ ਰਹਿਮਤ ਹੈ, ਉਹਨਾਂ ਨੇ ਆਪਣੇ ਨਾਲ ਲਾ ਲਿਆ, ਸਾਨੂੰ ਨਹੀਂ ਲਾਇਆ, ਤੇ ਕਿਉਂ ਨਹੀਂ ਲਾਇਆ ਔਰ ਕਿਉਂ ਲਗਾ ਲਿਆ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਿਹੜੀ ਜੀਵਾਤਮਾ ਚਲਾਕੀ ਨੂੰ ਛੱਡਦੀ ਹੈ, ਜਿਹੜੀ ਪਹਿਲੀ ਤੁਕ ਸੀ ਨਾ, ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ, ਅਤ ਸੁੰਦਰ ਕੁਲੀਨ ਚਤੁਰ ਮੁਖ ਡਿਆਨੀ ਤਨਵੰਤ, ਯਾਨੀ ਕਿ ਅਤੀ ਜ਼ਰੂਰਤ ਤੋਂ ਜ਼ਿਆਦਾ ਅਤੀ ਸਤੁਰ ਹੋ ਜਾਣਾ, ਚਲਾਕ ਹੋ ਜਾਣਾ। ਰੂਹਾਨੀਅਤ ਦੇ ਵਿੱਚ ਵੀ ਬੜੇ ਬੜੇ ਮਹਾਨ ਮੌਜੂਦ ਹਨ ਜਿਹੜੇ ਕਿ ਇਸ ਕਿਰਿਆ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਅਪਣਾ ਰੱਖਿਆ, ਚਤੁਰਾਈ ਦੇ ਅਧੀਨ। ਜੇ ਚਤੁਰਾਈ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਿਹੜਾ ਦੀਨ ਹੋ ਗਿਆ, ਨਿਮਾਣਾ ਹੋ ਗਿਆ, ਉਹ ਸੱਚਮੁੱਚ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਗਿਆ। ਯਾਨੀ ਕਿ ਇੱਕ ਤੀਸਰੀ ਅੱਖ ਹੈ ਇਸ ਜੀਵਾਤਮਾ ਦੇ, ਯਾਨੀ ਕਿ ਉਹਦੇ ਨਾਲ ਜਿਹੜੀ ਮਨ ਦੀ ਸੰਗਤ ਹੈ, ਮਨ ਦੀ ਸੂਖਮ ਤੋਂ ਸੂਖਮ ਤਰੰਗ ਦੇ ਉੱਤੇ ਵੀ ਨਜ਼ਰ ਰੱਖ ਕਰਕੇ ਬੈਠੀ ਹੈ। ਤੇ ਕਿਆ ਉਹ ਪਰਮਾਤਮਾ ਜਿਸ ਕੋਲੋਂ ਤਾਕਤ ਲਾ ਕਰਕੇ ਅੱਖ ਦੇਖ ਰਹੀ ਹੈ, ਉਸਦੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ? ਸਤਿਗੁਰੂ ਜਿਹੜਾ ਕਿਸਦੀ ਤਾਕਤ ਨਾਲ ਕੰਮ ਕਰ ਰਹੇ ਨੇ? ਉਹ ਉਸ ਅਕਾਲ ਪੁਰਖ ਕੋਲੋਂ ਪੂਰਨ ਤਾਕਤ ਔਰ ਸਮਰੱਥਾ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ, ਔਰ ਉਹ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਤਾਕਤ ਉਹਨਾਂ ਦੇ ਅੰਦਰ ਮੌਜੂਦ ਹੈ, ਔਰ ਹਰ ਇੱਕ ਦੇ ਉੱਪਰ ਉਹਨਾਂ ਦੀ ਨਜ਼ਰ ਹੈ। ਜਿਹੜੀ ਜੀਵਾਤਮਾ ਦੀਨ ਔਰ ਨਿਮਾਣੀ ਹੋ ਕਰਕੇ ਇਸ ਕਿਰਿਆ ਨੂੰ ਅਪਣਾ ਲੈਂਦੀ ਹੈ ਨਾ, ਉਸੀ ਦੇ ਉੱਪਰ ਦਿਆਲ ਹੋ ਕਰ ਅਕਾਲ ਪੁਰਖ ਹੁਕਮ ਕਰਦੇ ਨੇ, ਤਾਂ ਹੀ ਜਾ ਕਰਕੇ ਉਹ ਜੀਵਾਤਮਾ ਪੂਰਨ ਸਤਿਗੁਰਾਂ ਦੇ ਚਰਨੀ ਲੱਗਦੀ ਹੈ ਔਰ ਸਤਿਗੁਰਾਂ ਦੀ ਸੇਵਾ ਕਰਨ ਦੀ ਅਧਿਕਾਰੀ ਬਣਾਈ ਜਾਂਦੀ ਹੈ। ਔਰ ਸੇਵਾ ਕਿਹੜੀ ਹੈ? ਨੌ ਦੁਆਰਾ ਚੋਂ ਨਿਕਲਣਾ ਔਰ ਦਸਵੇਂ ਦੁਆਰ ਵਿੱਚ ਪਹੁੰਚਣਾ, ਜਿਹੜੀ ਸੇਵਾ ਆਪਾਂ ਕਰਦੇ ਹਾਂ ਉਹ ਵੀ ਸਤਿਗੁਰ ਦੀ ਸੇਵਾ ਹੈ, ਪਰ ਉਹ ਫਲ ਨਹੀਂ ਮਿਲ ਸਕਦਾ ਜਿਸ ਫਲ ਦੀ ਗੱਲ ਕੀਤੀ ਜਾਂਦੀ। ਨਾਮ, ਨਾਮ ਨੂੰ ਅਗਰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਸੰਸਾਰ ਦੇ ਵਿੱਚੋਂ ਨਿਕਲੋ, ਨੌ ਦੁਆਰਾ ਚੋਂ ਨਿਕਲੋ। ਇਹ ਸਤਿਗੁਰ ਦੀ ਸੇਵਾ, ਸੱਚੀ ਸੇਵਾ, ਸੁਰਤ ਦੁਆਰਾ ਸ਼ਬਦ ਹੀ। ਸਤਿਗੁਰੂ ਕੌਣ ਹੈ? ਸ਼ਬਦ ਹੈ। ਸ਼ਬਦ ਕੀ ਹੈ? ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਅਨੰਤ ਮੰਡਲਾਂ ਤੋਂ ਪਰੇ ਸ਼ਬਦ ਮੌਜੂਦ ਹੈ। ਉਸ ਸ਼ਬਦ ਦੀ ਸੇਵਾ ਕੌਣ ਕਰ ਸਕਦਾ ਹੈ? ਸਿਰਫ ਆਤਮਾ ਕਰ ਸਕਦੀ, ਖਿਆਲ ਕਰ ਸਕਦੀ। ਔਰ ਖਿਆਲ ਔਰ ਆਤਮਾ ਕਿੱਥੇ ਹੈ? ਇਸ ਜਗਤ ਦੇ ਵਿੱਚ ਹੈ। ਇਸ ਜਗਤ ਦੇ ਵਿੱਚ ਰਹਿ ਕਰਕੇ ਇਸ ਸਰੀਰ ਦੀ ਕਿਰਿਆ ਕੀਤੀ ਅਪਣਾਈ ਨਾਲ ਅਸੀਂ ਸਤਿਗੁਰ ਦੀ ਸੇਵਾ ਕਰ ਹੀ ਨਹੀਂ ਸਕਦੇ। ਕਿਉਂ? ਅਸੀਂ ਸਤਿਗੁਰ ਨੂੰ ਇੱਕ ਆਕਾਰ ਸਮਝ ਕਰਕੇ ਬੈਠੇ ਹਾਂ। ਸਤਿਗੁਰੂ ਕੋਈ ਆਕਾਰ ਨਹੀਂ ਹੈ, ਸਤਿਗੁਰੂ ਬਹੁਤ ਹੀ ਦੂਰ ਉੱਚੀ ਔਰ ਸੁੱਚੀ ਚੀਜ਼ ਹੈ, ਔਰ ਉਹ ਸਿਰਫ ਆਤਮਾ ਦਾ ਮਜ਼ਮੂਨ ਹੈ ਪਰਮਾਤਮਾ ਨੂੰ ਮਿਲਣ ਦਾ। ਸੁਰਤ ਨਹੀਂ, ਸ਼ਬਦ ਦੀ ਸੇਵਾ ਕਰਨੀ ਹੈ, ਔਰ ਇਹੀ ਪੂਰਨ ਸਤਿਗੁਰ ਦੀ ਪੂਰਨ ਸੇਵਾ ਹੈ, ਔਰ ਉਸਦਾ ਫਲ ਵੀ ਪੂਰਨ ਹੈ, ਨਾਮ ਦੀ ਪ੍ਰਾਪਤੀ। ਔਰ ਨਾਮ ਦਾ ਫਲ ਹੈ ਅਕਾਲ ਪੁਰਖ ਦੀ ਗੋਦ, ਜਿੱਥੇ ਜਾ ਕਰਕੇ ਇਸ ਜੀਵਾਤਮਾ ਨੂੰ ਅਨੰਤ ਮੰਡਲਾਂ ਦੀ ਪ੍ਰਾਪਤੀ, ਤਾਕਤ, ਸਮਰੱਥਾ ਮਿਲ ਜਾਂਦੀ ਹੈ, ਅਨੰਤ ਗੁਣਾਂ ਦੀ ਸਾਮਨੀ ਹੋ ਜਾਂਦੀ ਹੈ। ਉਸ ਤੋਂ ਪਹਿਲੇ ਇਹ ਜੀਵਾਤਮਾ ਅੰਧੀ ਔਰ ਬੈਰੀ ਇਹਨਾਂ ਲੋਕਾਂ ਦੇ ਵਿੱਚ ਫਸੀ ਹੈ, ਔਰ ਜਦ ਤੱਕ ਇਹਨਾਂ ਲੋਕਾਂ ਚੋਂ ਅਸੀਂ ਕੱਢਾਂਗੇ ਨਹੀਂ। ਇਹ ਸਰੀਰਕ ਰੂਪ ਦੇ ਵਿੱਚ ਅਪਣਾਈ ਗਈ ਕਿਰਿਆ ਪ੍ਰਾਏ ਜਪ ਹੈ, ਤਪ ਹੈ, ਸਿਮਰਨ ਹੈ, ਯੱਗ ਹੈ, ਯੋਗ ਹੈ, ਕੋਈ ਵੀ ਚੀਜ਼ ਅਪਣਾ ਰੱਖੀ ਹੈ ਇਸ ਸਰੀਰ ਕਰਕੇ, ਉਹ ਸਾਨੂੰ ਨਾਮ ਨੂੰ ਮਿਲਣ ਦਾ ਅਧਿਕਾਰੀ ਨਹੀਂ ਬਣਾ ਸਕਦੀ ਜਦ ਤੱਕ ਅਸੀਂ ਉਸਦੀ ਸੱਚੀ ਕਿਰਿਆ ਨੂੰ ਨਹੀਂ ਅਪਣਾ ਲੈਂਦੇ।
ਸਤਿਗੁਰੂ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ।
ਸਤਿਗੁਰ ਕੋਈ ਲਫ਼ਜ਼ ਆਕਾਰ ਨਹੀਂ ਹੈ, ਕਹਿੰਦੇ ਨੇ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਨਾਮ ਨਿਦਾਨ, ਨਾਮ ਕੀ ਹੈ? ਨਾਮ ਦਾ ਅਖੁੱਟ ਭੰਡਾਰ ਉਸ ਸਤਿਗੁਰ ਦੇ ਅੰਦਰ ਮੌਜੂਦ ਹੈ ਜਿਸ ਨਾਮ ਨੂੰ ਅਸੀਂ ਲੱਭ ਰਹੇ ਹਾਂ, ਜਿਸ ਨਾਮ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਿਸ ਨਾਮ ਦਾ ਉਪਦੇਸ਼ ਸਵਾਮੀ ਜੀ ਨੇ ਦਿੱਤਾ, ਜਿਸ ਨਾਮ ਦਾ ਉਪਦੇਸ਼ ਅਨੰਤ ਕਾਲ ਤੋਂ ਆ ਰਹੇ ਸੰਤਾਂ ਨੇ ਦਿੱਤਾ, ਉਹ ਕੋਈ ਲਫ਼ਜ਼ ਨਹੀਂ ਹੈ, ਕੋਈ ਆਕਾਰ ਨਹੀਂ ਹੈ। ਉਸ ਸਤਿਗੁਰੂ ਉਸ ਕੱਟ ਦੇ ਅੰਦਰ ਜਿਸ ਨੂੰ ਸਤਿਗੁਰੂ ਕਹਿ ਰਹੇ ਹਾਂ, ਨਾਮ ਦਾ ਨਿਦਾਨ ਅਖੁੱਟ ਕੰਡਾਰ ਮੌਜੂਦ ਹੈ। ਵਿਚਾਰ ਕਰਕੇ ਦੇਖੋ, ਇੱਕ ਬੁੱਝਿਆ ਦੀਪਕ ਦੂਸਰੇ ਬੁੱਝੇ ਦੀਪਕ ਨੂੰ ਕਦੇ ਰੋਸ਼ਨ ਕਰ ਸਕਦਾ? ਕਦੀ ਨਾ ਅੱਜ ਤੱਕ ਹੋਇਆ, ਨਾ ਅਨੰਤ ਕਾਲ ਤੱਕ ਹੋ ਸਕੇਗਾ। ਔਰ ਅਗਰ ਇੱਕ ਜਲਦਾ ਹੋਇਆ ਚਿਰਾਗ ਹੋਏ ਤੇ ਅਨੰਤ ਕਾਲ ਤੱਕ ਜਿਤਨੇ ਬੁੱਝੇ ਹੋਏ ਚਿਰਾਗ ਨੇ ਸਾਰਿਆਂ ਨੂੰ ਹੀ ਰੋਸ਼ਨ ਕਰ ਸਕਦਾ। ਯਾਨੀ ਕਿ ਇੱਕ ਜੀਵਾਤਮਾ ਦੀ ਕੀਤੀ ਗਈ ਕਮਾਈ ਦੀ ਜੋ ਫਲ ਹੈ ਅਨੰਤ ਮੰਡਲਾਂ ਤੱਕ, ਯਾਨੀ ਕਿ ਜਿਤਨੀਆਂ ਵੀ ਜੀਵਾਤਮਾ ਮੌਜੂਦ ਹਨ ਸਾਰੀਆਂ ਹੀ ਉਸਦੇ ਫਲ ਨੂੰ, ਯਾਨੀ ਕਿ ਨਾਮ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣ ਸਕਦੀਆਂ ਨੇ। ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਬਿਨਾਂ ਕਰਮਾਂ ਦੇ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਯਾਨੀ ਕਿ ਪਿਛਲੇ ਜਨਮਾਂ 'ਚ ਵੀ ਜੋ ਕੁਝ ਅਸੀਂ ਕੀਤਾ ਉਸਦਾ ਫਲ ਇਸ ਜਨਮ ਵਿੱਚ ਭੋਗ ਰਹੇ ਹਾਂ। ਹੁਣ ਵੀ ਆ ਕਰਕੇ ਅਸੀਂ ਪੁੰਨਾ ਤੇ ਪੂਰਨ ਸਤਿਗੁਰਾਂ ਦੀ ਤਲਾਸ਼ ਕੀਤੀ, ਅਗਰ ਤਲਾਸ਼ ਕਰ ਲਈ ਉਹਨਾਂ ਤੱਕ ਪਹੁੰਚ ਗਏ ਤੇ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਿਆ, ਅਗਰ ਥੋੜ੍ਹਾ ਬਹੁਤ ਮੰਨਿਆ ਤੇ ਉਸ ਦੇ ਨਾਲ ਅਸੀਂ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਨਹੀਂ ਸਕਦੇ। ਤੇ ਸਤਿਗੁਰੂ ਕੋਈ ਲਫ਼ਜ਼ ਨਹੀਂ, ਉਸਦੇ ਅੰਦਰ ਨਾਮ ਦਾ ਅਖੁੱਟ ਭੰਡਾਰ ਮੌਜੂਦ ਹੈ। ਅਖੁੱਟ ਕਹਿੰਦੇ ਨੇ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ, ਖਤਮ ਹੋ ਨਹੀਂ ਸਕਦਾ। ਯਾਨੀ ਕਿ ਪਰਮਾਤਮਾ ਆਪ ਇਸ ਧਰਤੀ ਤੇ ਸਾਨੂੰ ਮਿਲਣ ਵਾਸਤੇ, ਆਪਣੇ ਨਾਲ ਮਿਲਾਉਣ ਵਾਸਤੇ ਉਸ ਸਤਿਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ, ਔਰ ਅਸੀਂ ਸਤਿਗੁਰੂ ਨੂੰ ਲਫ਼ਜ਼ ਜਾਂ ਆਕਾਰ ਸਮਝ ਕਰਕੇ ਉੱਥੇ ਤੱਕ ਹੀ ਰਹਿ ਜਾਂਦੇ ਹਾਂ, ਮੱਥੇ ਟੇਕ ਲਏ ਜਾਂ ਬਾਹਰੀ ਰੂਪ ਵਿੱਚ ਥੋੜ੍ਹੀ ਜਿਹੀ ਕਿਰਿਆ ਅਪਣਾ ਲਈ। ਇਸ ਥੋੜ੍ਹੇ ਬਹੁਤ ਅਪਣਾਈ ਗਈ ਕਿਰਿਆ ਦੇ ਨਾਲ ਪੂਰਨ ਫਲ ਦੀ ਪ੍ਰਾਪਤੀ ਹੋ ਨਹੀਂ ਸਕਦੀ। ਅਸੀਂ ਸੰਸਾਰ ਨੂੰ ਭੋਗ ਰਹੇ ਹਾਂ, ਭੋਗ ਦਾ ਫਲ ਕੀ ਹੈ? ਰੋਗ। ਔਰ ਰੋਗ ਦਾ ਫਲ ਕੀ ਹੈ? ਸ਼ੋਕ। ਸ਼ੋਕ ਕਹਿੰਦੇ ਨੇ ਰੋਣੇ ਪਿੱਟਣੇ ਨੂੰ। ਸਾਡੇ ਘਰ ਕਿਸੇ ਵਕਤ ਵੀ ਰੋਣਾ ਪਿੱਟਣਾ ਮਰ ਸਕਦਾ, ਅਸੀਂ ਇੱਥੋਂ ਉੱਠ ਕੇ ਪਤਾ ਨਹੀਂ ਘਰ ਜਾਵਾਂਗੇ ਜਾਂ ਨਹੀਂ, ਪਰ ਰੋਣਾ ਪਿੱਟਣਾ ਜ਼ਰੂਰ ਮਰ ਜਾਏਗਾ। ਯਾਨੀ ਕਿ ਅਸੀਂ ਐਸੀ ਕਿਰਿਆ ਅਪਣਾ ਰੱਖੀਏ ਰੋਣ ਪਿੱਟਣ ਵਾਲੀ, ਔਰ ਪਰਮਾਤਮਾ ਦੇ ਯੋਗ ਦੀ ਕਿਰਿਆ ਨਹੀਂ ਅਪਣਾਈ। ਯੋਗ ਕੀ ਹੈ? ਸਤਿਗੁਰ ਦਾ ਯੋਗ। ਅਗਰ ਸਤਿਗੁਰ ਦੇ ਨਾਲ ਯੋਗ ਕਰ ਲਿਆ ਤਾਂ ਉਸਦਾ ਫਲ ਕੀ ਹੈ? ਨਾਮ। ਔਰ ਨਾਮ ਦਾ ਫਲ ਕੀ ਹੈ? ਅਕਾਲ ਪੁਰਖ ਦੀ ਗੋਦ, ਜਿੱਥੇ ਜਾ ਕਰਕੇ ਜੀਵਾਤਮਾ ਸੱਚਮੁੱਚ ਪੂਰਨ ਹੋ ਜਾਂਦੀ ਹੈ, ਆਵਾਗਮਨ ਤੋਂ ਬਚ ਜਾਂਦੀ ਹੈ। ਯਾਨੀ ਕਿ ਜਦ ਤੱਕ ਅਸੀਂ ਕਰਮ ਨਹੀਂ ਅਸੀਂ ਠੀਕ ਕਰਦੇ ਤਦ ਤੱਕ ਪਰਮਾਤਮਾ ਨੂੰ ਮਿਲਣ ਦੇ ਅਧਿਕਾਰੀ ਨਹੀਂ ਹੋ ਸਕਦੇ।
ਸਚ ਰਤੇ ਗੁਰ ਸਬਦ ਸਿਓ ਤਿਨ ਸੱਚੀ ਸਦਾ ਲਿਵ ਹੋ।
ਸੱਚ सच्चे दे नाल लिव कदू लगदी है, सच्चा कदू सानू चंगा लगदा है, जदो असी परमात्मा दे गुरु यानी के सतगुर दे अंदर जो हुक्म मौजूद है ओ हुक्म सत्संग दे विच बैठ करके जिसले उपदेशित करदे ने उन उपदेश नू असी अगर अपना लैंदे आ इमानदारी दे नाल चतुराई दे नाल नहीं, जदो जदो असी इमानदार होण लगदे आ अंदरों दी मैल जिहड़ी है तुलण लगदी है त्यों तो साडे गुरु दे नाल प्रीत पैदा हुंदी है और जो जो प्रीत पैदा हुंदी है तां ही अंदर दे विच जा करके इह जीवात्मा उस प्रकाश दे नाल लिव लगाण दे काबिल बन सकदी है।
नानक जिसनू मिले ना विछड़े सहज समावे,
जिसनू मिले ना विछड़े सहज समावे। गुरु नानक साहब उपदेश करते ने कि जिस जीवात्मा ने इस किरिया नू अपना लिया ना यानी कि ए बूंद जदों समुंदर दे नाल मिल गई फिर उसनू कौन अलग कर सकता है। जड़ी जीवात्मा मनुखे जन्म दे विच आ करके अंतर नौ द्वारा चो निकल के दसवे द्वार पहुंच गई, उस शब्द दे नाल जुड़ गई, नाम दे नाल जुड़ गई, प्रकाश दे नाल जुड़ गई, धुन दे नाल जुड़ गई, वह सच समावे सोई सच दे विच समान दे काबिल बन जा सकती है यानी कि अनंत मंडलां नू पार करके सच खंड पहुंच जाती है। पर कदों जदों नौ द्वारा चो निकल दी
सो भगोती जो भगवंत जाने गुर प्रसादी आप पछाने।
गुरु दी कृपा दे नाल अपने आप नू पछाणना, अपना आप की है, अपने आप नू असी शरीर समझ के बैठे, अपना आप कोई शरीर नहीं, अपना आप आत्मा है। आत्मा कदों कठी होंदी है जद गुरु दे उपदेश अनुसार अमल करदी है, अमल कीते बिना ए सुरत जड़ी है कठी नहीं हो सकदी।
तावती राखे इकत कर आने जीवत मरे हर नाम अखाने।
तावत राखे इकत कर आने, तावत किसनू मन नू क्या, मन नू रोके नौ द्वारा चो निकले एक कार अपने दसवें द्वार दे विच पहुंचे ता ही जा करके इस किरिया नू असी कहांगे कि सचमुच इस जीवात्मा ने अपना लिया।
इस भगोती उत्तम होई
यही सब तो उत्तम भक्ति है। जितनी भी भक्तियां संसार दे विच प्रचलित ने सारियां दी सारियां अधूरियां भक्तियां ने। शरीरिक रूप दे विच क्रिया अधूरी भक्ति है, कीर्तन अधूरी भक्ति है, जप तप संयम तीरथ व्रत नेम सारियां अधूरियां भक्तियां ने। पूर्ण भक्ति केड़ी है, नौ द्वारा चो निकलना दसवें द्वार पहुंचना।
अंतर कपट भगोति काए पाखंडी पार ब्रह्म कदी न पाए।
अंदर दे विच कपट है, कपट अगर होएगी तो कोई भी क्रिया अपना लवे भावे नौ द्वारा चो निकलण दी है कदी नौ द्वारा चो निकल नहीं सकदा और कदे पार ब्रह्म नू प्राप्त करन दे काबिल हो ही नहीं सकदा। जितने मर्जी बाहरी वेश असी धारण कर लिए दास इस क्रिया दे विच इन्हां तुकां दे विच बिल्कुल पूरा उतरदा है। विचार करके देख लो कि अगर अंदर दे विच कपट ना हुंदी दास दे ते अज पार ब्रह्म नू मिलण दे काबिल बन चुका हुंदा।
पर निंदा करे अंतर मल लाए,
पराई निंदा ही करदा रहा और अंतर दे विच मैल ही एकत्रित करदा रह गया।
बाहर मल धोवे मन की झूठ न जाए,
बाहरों मैल धोंदा रहा, तीरथ परमा दे भ्रमण करदा रहा, सतगुरां दे कोल जांदा रहा पर इस दे नाल भी अंतर दी मैल नहीं धुल सकदी। ए बाहर दियां किरिया कदे भी मन दी पैल नू धोण दे काबिल नहीं बना सकदी। सत संगत परमात्मा दे हुक्म नाल आउंदी है। ओ दास जो है इस दे बारे च भी भ्रामी पैदा करदा रह गया कि सच गंढ दी केड़ी गल है और किस तरीके दे नाल प्रगट करनी चाहीदी सी।
अनदिन दुखिया दूजे पाए,
ओ यही कारण है कि दिन रात रोंदा रहंदा है और सारे दुख जड़े ने दुनिया दे उस दे अंदर व्याप्त हो गए ने।
हरि नाम न जीते बेकर्म कमाए,
इसी करके हरि नाम दे नाल उसदा प्यार दास दा नहीं पैदा हो सकया। क्यों? क्योंकि जींदे जी नौ द्वारा चो निकल नहीं सकया, संसार दे नाल ही आसक्ति और प्यार नू पैदा करदा रह गया।
पूरब लिखिया सुमेटना न जाए,
पूरब लिखिया सुमेटना पुराने जन्मां दे विच भी कीते गए यही कर्म सन जिन्हां करके उस परमात्मा नू नहीं सी मिल सकया और इस जन्म दे विच भी आ करके दास ने ओही किरिया नू अपना लिखिया यानी के पूरन लिखिया नू किस तरीके नाल मिटाया जा सकता सी उन्हां दा भुगतान ही देंदा रह गया।
नानक बिन सतगुर सेवे मोक न पाए,
अगर सतगुर दी सेवा दास ने पिछले जन्मां च कीती गई होंदी ते क्यों इस वक्त बैठा इस जगह आप जी दे सामने उपदेश कर रहा हुंदा सचखंड तों लै करके।
सतगुर जी ने तियाया सीकड़ ना सवाए,
अगर पिछले जन्मां दे विच सतगुर दी सेवा कीती गई होंदी ते इंद्रियां दी दासता तों मुक्त हो चुका गया हुंदा मन और मन मुक्त होण दा भाव ही इही सीगा कि सचखंड पहुंच चुके हुंदे।
सतगुरु जी ने तियाया
ਕਦ ਦੀ ਇਹਨੂੰ ਤ੍ਰਿਪਤੀ ਆਤਮਾ ਨੂੰ ਮਿਲ ਚੁੱਕੀ ਹੁੰਦੀ ਔਰ ਆਨੰਦ ਦੀ ਉਸ ਪਰਮ ਅਵਸਥਾ ਦੇ ਵਿੱਚ ਪਹੁੰਚ ਚੁੱਕਾ ਗਿਆ ਹੁੰਦਾ ਅਗਰ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਹੁੰਦਾ।
ਸਤ ਗੁਰੂ ਜੀ ਨੇ
ਅਗਰ ਜਿੰਦੇ ਜੀ ਸੁਰਤ ਨੂੰ ਨੋ ਦੁਆਰਾ ਚੋਂ ਕੱਢ ਕਰਕੇ ਆਨੰਦ ਮੰਡਲਾ ਤੋਂ ਪਾਰ ਲੈ ਗਿਆ ਹੁੰਦਾ ਤੇ ਜੰਮ ਦਾ ਡਰ ਕਦ ਦਾ ਖਤਮ ਹੋ ਗਿਆ ਹੁੰਦਾ। ਮੌਤ ਦੀ ਘੰਟੀ ਦਾਸ ਦੇ ਸਿਰ ਤੇ ਹਰ ਵਕਤ ਵੱਜਦੀ ਰਹਿੰਦੀ ਔਰ ਹਰ ਵਕਤ ਡਰ ਲੱਗਾ ਰਹਿੰਦਾ।
ਜਿਨ ਕੋ ਆ ਕੇਰੇ ਪਾਲੇ ਹਰ ਸੀ ਸਤ ਗੁਰੂ ਪੈਰੀ ਪਾਲੇ।
ਮਨ ਦੇ ਹੁਕਮ ਦੇ ਵਿੱਚ ਹੀ ਰਚਿਆ ਰਹਿ ਗਿਆ, ਗੁਰੂ ਦੇ ਹੁਕਮ ਨੂੰ ਅਪਣਾਇਆ ਹੀ ਨਹੀਂ। ਅਗਰ ਗੁਰੂ ਦੇ ਹੁਕਮ ਨੂੰ ਅਪਣਾ ਲਿਆ ਹੁੰਦਾ ਤੇ ਸਤਿਗੁਰਾਂ ਨੇ ਆਪਣੇ ਚਰਨੀ ਨਾ ਲਗਾ ਲਿਆ ਹੁੰਦਾ, ਅਗਰ ਚਰਨੀ ਲੱਗ ਗਏ ਹੁੰਦੇ ਤੇ ਕਦ ਦੇ ਬੇੜਾ ਪਾਰ ਹੋ ਗਿਆ ਹੋਣਾ ਸੀ।
ਤਿੰਨ ਇੱਥੇ ਉੱਥੇ ਮੁਖ ਉਜਲੇ ਹਰ ਦਰਗੇ ਪੈ ਦੇ ਜਾਈ।
ਇਸ ਜਨਮ ਦੇ ਵਿੱਚ ਆ ਕਰਕੇ ਅਗਰ ਜੀਵਾਤਮਾ ਨੇ ਜਿਸ ਤਰੀਕੇ ਨਾਲ ਦਾਸ ਨੇ ਸਤਿਗੁਰ ਦੀ ਕਿਰਿਆ ਨੂੰ ਨਹੀਂ ਅਪਣਾਇਆ ਔਰ ਅੱਜ ਤੱਕ ਇਸ ਆਨੰਦ ਮੰਡਲਾ ਦੇ ਵਿੱਚ ਸਭ ਤੋਂ ਨਿਚਲੇ ਲੋਕ ਦੇ ਵਿੱਚ ਖੱਜਲ ਹੋ ਰਿਹਾ, ਉਸੇ ਤਰੀਕੇ ਦੇ ਨਾਲ ਆਪਾਂ ਸਾਰੇ ਮਨੁੱਖ ਦੀਆਂ ਜਿੰਨੀਆਂ ਵੀ ਜੀਵਾਤਮਾ ਮੌਜੂਦ ਨੇ ਜਾਂ ਸੁਣ ਰਹੀਆਂ ਹਨ ਜਾਂ ਅੱਗੇ ਸਮੇਂ ਦੇ ਵਿੱਚ ਸੁਣਨਗੀਆਂ, ਪੂਰਨ ਸਤਿਗੁਰਾਂ ਦਾ ਪੂਰਨ ਉਪਦੇਸ਼ ਇੱਕੋ ਹੀ ਹੈ ਕਿ ਜਦ ਤੱਕ ਅਸੀਂ ਅਦਾਵਤ ਰਾਏ ਯਾਨੀ ਕਿ ਮਨ ਨੂੰ ਨਹੀਂ ਰੋਕਾਂਗੇ, ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਕਰਾਵਾਂਗੇ, ਪੂਰਨ ਸਤਿਗੁਰਾਂ ਦੀ ਟੇਕ ਲੈ ਕਰਕੇ ਪੂਰਨ ਗਾਈਡ ਦੀ ਸ਼ਰਨ ਲੈ ਕਰਕੇ ਉਹਨਾਂ ਦੇ ਦਿੱਤੇ ਹੋਏ ਰਸਤੇ ਨੂੰ ਨਹੀਂ ਅਪਣਾਵਾਂਗੇ ਤਦ ਤੱਕ ਅਸੀਂ ਆਨੰਦ ਮੰਡਲਾਂ ਨੂੰ ਪਾਰ ਕਰਕੇ ਸੱਚਖੰਡ ਪਹੁੰਚ ਨਹੀਂ ਸਕਦੇ। ਔਰ ਜਦ ਤੱਕ ਅਸੀਂ ਨਿਚਲੇ ਮੰਡਲਾਂ 'ਚ ਰਵਾਂਗੇ ਇਹ ਜੀਵਾਤਮਾ ਆਵਾਗਮਨ 'ਚ ਰਹੇਗੀ, ਯਾਨੀ ਕਿ ਕਾਲ ਦੇ ਅਧੀਨ। ਕਾਲ ਦੀ ਹੀ ਲੀਲਾ ਹੈ, ਮਨ ਔਰ ਤਨ ਦਾ ਪਿੰਜਰਾ ਉਸਨੇ ਹਰ ਜੀਵਾਤਮਾ ਨੂੰ ਦੇ ਰੱਖਿਆ ਹੈ, ਚਾਹੇ ਉਹ ਸੂਖਮ ਕਾਰਨ ਲੋਕ ਨੇ ਚਾਹੇ ਨਿਚਲੇ ਲੋਕ ਨੇ ਨਿਚਲੀਆਂ ਜੂਨਾਂ ਨੇ। ਇਹਨਾਂ 'ਚੋਂ ਨਿਕਲਣ ਵਾਸਤੇ ਪੂਰਨ ਸਤਿਗੁਰਾਂ ਦਾ ਪੂਰਨ ਉਦੇਸ਼ ਕੀ ਹੈ ਕਿ ਪਰਮਾਤਮਾ ਦੇ ਉਸ ਨਾਮ ਨੂੰ ਪ੍ਰਾਪਤ ਕਰ ਲੈਣਾ। ਸੋ ਅੱਜ ਦੇ ਸੱਚਖੰਡ ਦੀ ਸਮਾਣੀ ਵਿੱਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਗਰ ਜੀਵਾਤਮਾ ਆਪਣਾ ਉਧਾਰ ਕਰਨਾ ਚਾਹੁੰਦੀ ਹੈ ਮਨੁੱਖੇ ਜਨਮ ਦੇ ਵਿੱਚ ਆ ਕਰਕੇ, 84 ਲੱਖ ਜਾਮਿਆਂ ਦੇ ਵਿੱਚ ਇੱਕ ਜਾਮੇ ਦੀ ਕੀਮਤ ਯਾਨੀ ਕਿ ਉਮਰ 2 ਸਾਲ ਲਗਾਈ ਜਾਏ ਤੇ ਕਿਤਨੇ ਕਰੋੜ ਜਨਮ ਲੈਣ ਦੇ ਬਾਅਦ ਇਸ ਜੀਵਾਤਮਾ ਨੂੰ ਫਿਰ ਮਨੁੱਖੇ ਜਨਮ ਦੀ ਪ੍ਰਾਪਤੀ ਹੁੰਦੀ ਹੈ। ਔਰ ਇਹ ਮਨੁੱਖਾ ਜਨਮ ਤਾਂ ਸਾਨੂੰ ਪ੍ਰਾਪਤ ਹੋ ਚੁੱਕਾ ਹੈ ਔਰ ਇਹ ਮਨੁੱਖੇ ਜਨਮ ਦੀ ਸਫਾਈ ਜਿਹੜੀ ਹੈ ਜੀਵਾਤਮਾ ਦੀ ਕੀਤੇ ਬਿਨਾਂ ਇਹ ਜੀਵਾਤਮਾ ਜਿਹੜੀ ਹੈ ਇਹਨਾਂ ਮੰਡਲਾਂ ਨੂੰ ਪਾਰ ਕਰਕੇ ਸੱਚਖੰਡ ਦੇ ਵੀ ਸਮਾਨ ਦੇ ਲਾਇਕ ਬਣ ਹੀ ਨਹੀਂ ਸਕਦੀ। ਔਰ ਇਹ ਪੂਰਨ ਗੁਰਾਂ ਦੇ ਪੂਰਨ ਉਪਦੇਸ਼ ਨੂੰ ਜਿਹੜੀ ਜੀਵਾਤਮਾ ਮਨੁੱਖੇ ਜਨਮ ਦੇ ਜਾ ਕਰਕੇ ਅਪਣਾ ਲੈਂਦੀ ਹੈ ਪ੍ਰੈਕਟੀਕਲ ਤੌਰ ਤੇ, ਮੌਖਿਕ ਰੂਪ ਦੇ ਵਿੱਚ ਨਹੀਂ, ਮੌਖਿਕ ਰੂਪ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਜੋ ਕੁਝ ਅਸੀਂ ਕਰ ਰਹੇ ਸਭ ਜਮਾ ਖਰਚਾ, ਜਮਾ ਖਰਚ ਦੇ ਨਾਲ ਕੁਝ ਵੀ ਨਹੀਂ ਮਿਲਦਾ। ਕਾਲ ਜਿਹੜਾ ਇਤਨੀ ਜਲਦੀ ਛੱਡਣ ਵਾਲਾ ਨਹੀਂ ਹੈ, ਉਸਨੂੰ ਤਾਂ ਨਕਦ ਸੌਦਾ ਪਸੰਦ ਹੈ, ਨਕਦ ਦੀ ਗੱਲ ਕਰਦਾ ਕਿ ਕੈਸ਼ ਦਿਓ ਔਰ ਇਸ ਮੰਡਲ ਨੂੰ ਪਾਰ ਕਰ ਜਾਓ। ਔਰ ਕੈਸ਼ ਕੀ ਹੈ? ਨਾਮ। ਔਰ ਨਾਮ ਦਾ ਕੀ? ਅਸੀਂ ਚੈੱਕ ਲੈ ਕਰਕੇ ਬੈਠੇ ਹਾਂ, ਚੈੱਕ ਦਿਖਾਉਂਦੇ ਹਾਂ, ਚੈੱਕ ਉਹ ਫੇਲ ਕਰ ਦਿੰਦਾ, ਕਹਿੰਦਾ ਚੈੱਕ ਮੈਨੂੰ ਨਹੀਂ ਚਾਹੀਦਾ ਕਿਉਂਕਿ ਤੀਸਰੇ ਦਿਨ ਚੈੱਕ ਫੇਲ ਹੋ ਕੇ ਆ ਜਾਏਗਾ ਤੇ ਮੈਂ ਕਿਸ ਨੂੰ ਜਾ ਕੇ ਪਕੜਾਂਗਾ। ਤੇ ਜੀਵਾਤਮਾ ਅਗਰ ਇਹਨਾਂ ਮੰਡਲਾਂ ਤੋਂ ਪਾਰ ਹੋਣਾ ਚਾਹੁੰਦੀ ਹੈ, ਸਦਾ ਲਈ ਸੁਖੀ ਹੋਣਾ ਚਾਹੁੰਦੀ ਹੈ, ਨਿਚਲੇ ਜਾਮਾ 'ਚ ਨਹੀਂ ਜਾਣਾ ਚਾਹੁੰਦੀ, 2 ਪੈਰਾਂ 'ਤੇ ਕੰਮ ਕਰਨਾ ਚਾਹੁੰਦੀ, 4 ਪੈਰ ਨਹੀਂ ਚਾਹੀਦੇ, ਪੂਛ ਨਹੀਂ ਚਾਹੀਦੀ, ਸਿੰਗ ਨਹੀਂ ਚਾਹੀਦਾ, ਪਰ ਨਹੀਂ ਚਾਹੀਦੇ ਯਾਨੀ ਕਿ ਖੱਜਲ ਨਹੀਂ ਹੋਣਾ ਚਾਹੁੰਦੀ, ਤੇ ਉਸਦਾ ਫਰਜ਼ ਬਣਦਾ ਹੈ ਕਿ ਪੂਰਨ ਗੁਰਾਂ ਦੇ ਪੂਰਨ ਉਪਦੇਸ਼ ਨੂੰ ਜੋ ਸੱਚਖੰਡ 'ਚ ਸਾਡੀ ਝੋਲੀਆਂ ਤਕਸੀਮ ਕੀਤਾ ਗਿਆ ਉਸ ਨੂੰ ਅਪਣਾ ਲਵੇ। ਅਗਰ ਅਪਣਾ ਲਏਗੀ ਤਾਂ ਜ਼ਰੂਰ ਪਾਰ ਚਲੀ ਜਾਏਗੀ। ਜਿਹੜੀਆਂ ਫਰਿਆਦਾਂ ਔਰ ਲੈ ਕਰਕੇ ਅਸੀਂ ਬੈਠੇ ਹਾਂ ਇਹ ਪਿਛਲੇ ਜਨਮਾਂ 'ਚ ਵੀ ਸਾਡੀਆਂ ਸਨ, ਕਦੀ ਪੂਰੀਆਂ ਨਹੀਂ ਹੋ ਸਕੀਆਂ, ਇਸ ਜਨਮ 'ਚ ਕਦੋਂ ਪੂਰੀਆਂ ਹੋ ਜਾਣਗੀਆਂ? ਔਰ ਇਹਨਾਂ ਨੂੰ ਪੂਰਾ ਕਰਦੇ ਕਰਦੇ ਸਾਨੂੰ ਮੌਤ ਆ ਜਾਏਗੀ, ਅਗਲੇ ਜਨਮਾਂ 'ਚ ਫਿਰ ਅਸੀਂ ਭੰਡਦੇ ਰਹਾਂਗੇ, ਫਿਰ ਮਨੁੱਖੇ ਜਨਮ 'ਚ ਆ ਕੇ ਫਿਰ ਫਰਿਆਦਾ ਸ਼ੁਰੂ ਹੋ ਜਾਣਗੀਆਂ। ਫਰਿਆਦਾ ਕਿਸ ਦੀਆਂ ਨੇ? ਮਨ ਦੀਆਂ। ਮਨ ਕਦੀ ਤ੍ਰਿਪਤ ਨਹੀਂ ਹੋ ਸਕਦਾ ਔਰ ਅਸੀਂ ਮਨ ਨੂੰ ਤ੍ਰਿਪਤ ਕਰਨ ਲੱਗੇ ਹਾਂ, ਅੱਗ ਨੂੰ ਬੁਝਾਉਣਾ ਚਾਹੁੰਦੇ ਹਾਂ ਤੇ